ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਸਾਈ ਗ੍ਰਸ ਰੁਪੇਨ ਸਿਮਰਨ
ਇੱਕ ਮਿੰਟ
ਸਰਵੱਤਰ ਜੀਵਨ ਹੈ।
ਹਾਂਜੀ ਚਲੋ ਪੜ੍ਹੋ ਸਾਰੇ। ਗੁਸਾਈ ਗ੍ਰਿਸ਼ਟ ਰੁਪੇਨ
ਗੁਸਾਈ ਗ੍ਰਿਸ਼ਟ ਰੁਪੇਨ
ਹਾਂਜੀ ਅੱਗੇ
ਸਿਮਰਨ
ਸਿਮਰਨ
ਜੀਵਨ ਹੈ
ਨਹੀਂ ਸਿਮਰਨ
ਸਿਮਰਨ
ਮਸਾਮ ਜੰਪ ਲਾ ਕੇ ਨਾ ਸਿਮਰਨ ਤੇ ਗੁਸਾਈ ਗ੍ਰਿਸ਼ਟ ਰੁਪੇਨ
ਸਾਈਂ ਗ੍ਰਿਸ਼ਟ ਰੁਪੇਨ
ਸਿਮਰਨ
ਸਿਮਰਨ
ਸਰਬੱਤਰ ਜੀਵਨ ਹੈ
ਸਰਬੱਤਰ ਜੀਵਨ ਹੈ
ਸਿਮਰਨ ਤੇ ਜੰਪ ਜੰਪ ਕਲਾਉਣੀ ਆ। ਗੁਸਾਈਂ ਜਿਹੜਾ ਕੌਣ ਮਾਲਕ ਵਾਹਿਗੁਰੂ ਗ੍ਰਿਸ਼ਟ ਮੈਨੇ ਭਾਰੀ ਰੂਪੇਣ ਮੈਨੇ ਰੂਪ ਵਾਲਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬੜੇ ਭਾਰੀ ਰੂਪ ਵਾਲਾ ਹੈ ਅਤੇ ਸਿਮਰਨ ਉਹਦੇ ਸਿਮਰਨ ਨੂੰ ਸਰਬੱਤਰ ਜੀਵਨ ਹੈ ਸਾਰੇ ਜੀਵ ਜਿਹੜੇ ਨੇ ਉਹਦਾ ਸਿਮਰਨ ਕਰਦੇ ਨੇ।
ਲਭਧਿਅਨ ਸੰਤ ਸੰਗੇ ਨਾਨਕ
ਲਭਧਿਅਨ
ਲਭਧਿਅਨ ਸੰਤ ਸੰਗੇ ਨਾਨਕ
ਫਿਰ ਸਵਾਲ ਕੀਤਾ ਹਰੀ ਲਾਲ ਕ੍ਰਿਸ਼ਨ ਲਾਲ ਨੇ ਲੱਭਦਾ ਕਿਵੇਂ ਆ ਜੀ ਉਹ ਮਾਰੀ ਕਹਿੰਦੇ
ਸਵੱਸ ਮਾਰਗ ਹਰ ਭਗਤ ਨੇ
ਠੀਕ ਲਭਧਿਅਨ ਸੰਤ ਸੰਗੇ ਨਾਨਕ ਮਾਰੀ ਕਹਿੰਦੇ ਪੂਰਨ ਸਾਧੂ ਪੂਰਨ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਭਾਈ ਉਹ ਲੱਭਦਾ ਹੈ ਜਿਹਨਾਂ ਸਾਹਸਿਕ ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਜਿਹੜੇ ਐਸੇ ਸਾਧੂ ਨੇ ਉਹਨਾਂ ਦੀਆਂ ਉਹਨਾਂ ਸਾਧੂਆਂ ਦੀ ਸੰਗਤ ਵਿੱਚੋਂ ਲੱਭ ਪੈਂਦਾ ਹੈ। ਸਵੱਛ ਮਾਰਗ ਹਰ ਭਗਤ ਨ ਹੈ ਹਰੀ ਦੀ ਭਗਤੀ ਕਰਨਾ ਹੀ ਉਹਦੀ ਪ੍ਰਾਪਤੀ ਦਾ ਸ੍ਰੇਸ਼ਟ ਮਾਰਗ ਹੈ। ਸਵੱਛ ਮੈਨੇ ਸ੍ਰੇਸ਼ਟ ਹਰੀ ਦੀ ਭਗਤੀ ਕਰਨਾ ਉਹਦੀ ਪ੍ਰਾਪਤੀ ਦਾ ਇੱਕ ਸ੍ਰੇਸ਼ਟ ਮਾਰਗ ਹੈ ਉਹ ਲੱਭ ਪੈਂਦਾ। ਹਾਂਜੀ ਗ੍ਰਿਸ਼ਟ ਆਵਾਜ਼ ਅੱਧੇ ਦੀ ਆਉਂਦੀ ਹੈ ਨਾ ਗ੍ਰਿਸ਼ਟ ਗ੍ਰਿਸ਼ਟ ਅਤੇ ਪੂਰਾ ਗ੍ਰਿਸ਼ਟ ਹਾਂ
ਮਸਤਕਮ ਭਗਨੰਤ ਸੈਲਮ ਕਰਦਮ ਤੁਰੰਤ ਪੀਪਲ ਕਹਿ
ਪਪੀਲ ਕਹਿ
ਪਪੀਲ ਕਹਿ
ਫਿਰ ਪੜ੍ਹੋ ਜੀ ਮਸਕੰ ਭਗਨੰਤ ਸੈਲੰ
ਮਸਤਮ ਹਮੰਤ ਸੈਲਮ
ਭਗਨੰਤ ਜਮਕ ਮਸਕੰ ਭਗਨੰਤ
ਮਸਤਮ ਭਗਨੰਤ
ਸੈਲੰ
ਸੈਲਮ
ਕਰਦਮ ਤੁਰੰਤ
ਕਰਦਮ ਤੁਰੰਤ
ਪਪੀਲ ਕਹਿ
ਪਪੀਲ ਕਹਿ
ਮਸਕੰ ਨਾ ਹੁੰਦਾ ਮੱਛਰ ਦਾ ਮੱਛਰ ਅਤੇ ਭਗਨੰਤ ਮੈਨੇ ਭੰਨ ਦਿੰਦਾ ਸੈਲੰਗ ਮੈਨੇ ਪਹਾੜਾਂ ਨੂੰ ਜੇ ਰੱਬ ਦੀ ਕਿਰਪਾ ਹੋਵੇ ਅਖੀਰਲੀ ਪੰਕਤੀ ਨਾਲ ਲਾ ਲੈਣੀ ਇਹਦੇ ਨਾਲ ਹਰੀ ਵਾਹਿਗੁਰੂ ਜਿਹੜਾ ਦਿਆਲੂ ਸਰੂਪ ਆ ਉਹਦੀ ਕਿਤੇ ਮੇਲ ਹੋ ਜਾਵੇ ਮੱਛਰ ਵੀ ਪੱਥਰ ਆਪਣੇ ਪਹਾੜ ਨੂੰ ਤੋੜਨ ਦੇ ਸਮਰੱਥ ਹੋ ਸਕਦਾ ਹੈ। ਹਾਂਜੀ ਅਤੇ ਕਰਦਮੰਗ ਤੁਰੰਤ ਪਪੀਲ ਕਹਿ ਕਰਦਮ ਨਾਮ ਚਿੱਕੜ ਤੁਰੰਤ ਮੈਨੇ ਤਰ ਜਾਂਦੀ ਹੈ ਪਪੀਲ ਕਹਿ ਮੈਨੇ ਕੀੜੀ ਜੇ ਰੱਬ ਦੀ ਬਖਸ਼ਿਸ਼ ਹੋਵੇ ਕੀੜੀ ਵੀ ਬੜੇ ਪਹਾੜੀ ਚਿੱਕੜ ਵਿੱਚੋਂ ਲੰਘਣ ਨੂੰ ਸਮਰੱਥ ਹੋ ਸਕਦੀ ਹੈ ਲੰਘ ਸਕਦੀ ਹੈ ਚਿੱਕੜ 'ਚੋਂ। ਅਤੇ ਅੰਤਰੀ ਵਰਥ ਮਸਕੰ ਹਾਂ ਜੇ ਮਸਕਣਾ ਮੱਛਰ ਮੱਛਰ ਦੀ ਨਿਆਈ ਤੁਸ ਬੁੱਧੀ ਵਾਲਾ ਜੀਵ ਤੁਸ ਜਿਹਾ ਜੀਵ ਵਿਚਾਰਾ ਐਵੇਂ ਅਗਨਾ ਜਿਹਾ ਜੀਵ ਹਾਂਜੀ ਬੜੇ ਬੜੇ ਹੰਕਾਰ ਰੂਪੀ ਪਹਾੜਾਂ ਨੂੰ ਤੋੜਨ ਨੂੰ ਸਮਰੱਥ ਹੋ ਸਕਦਾ ਹੈ। ਕਰਦਮ ਤੁਰੰਤ ਪਪੀਲ ਕਹਿ ਕੀੜੀ ਕਿਹੜੀ ਹੈ ਬੁੱਧੀ ਰੂਪੀ ਬੁੱਧੀ ਰੂਪੀ ਕੀੜੀ ਜਿਹੜੀ ਹੈ ਮੋਹ ਰੂਪੀ ਚਿੱਕੜ ਵਿੱਚੋਂ ਤਰਨ ਵਾਸ ਲਈ ਸਮਰੱਥ ਹੋ ਜਾਂਦੀ ਹੈ। ਹਾਂ ਇਹ ਅੰਤਰੀ ਵਰਤ ਨੇ
ਸਾਗਰਮ ਲਗੰਤ ਪਿੰਗਮ ਤਮ ਪ੍ਰਗਾਸ ਅੰਧਕਾਰ
ਅੰਧਕਹਿ
ਅੰਧਕਹਿ
ਪੜ੍ਹਾਂਗੇ ਸਾਰੇ ਸਾਗਰੰਗ ਲੰਘੰਤ
ਸਾਗਰਮ ਲੰਘੰਤ
ਪਿੰਗੰ
ਪਿੰਗਮ
ਤਮ ਪ੍ਰਗਾਸ
ਤਮ ਪ੍ਰਗਾਸ
ਅੰਧਕਹਿ
ਅੰਧਕਹਿ
ਪੜ੍ਹੋ
ਸਾਗਰਮ ਲੰਘੰਤ ਪਿੰਗਮ ਤਮ ਪ੍ਰਗਾਸ ਅੰਧਕਹਿ
ਸੋ ਪਿੰਗੰਗ ਮੈਨੇ ਪਿੰਗਲਾ ਪਿੰਗਲਾ ਵੀ ਜਿਹੜਾ ਰੱਬ ਦੀ ਹੋ ਜਾਵੇ ਬਖਸ਼ਿਸ਼ ਜੇ ਉਹਦੇ 'ਤੇ ਤਾਂ ਸਾਗਰ ਤੋਂ ਪਾਰ ਲੰਘ ਸਕਦਾ ਹੈ। ਅਤੇ ਤਮ ਪ੍ਰਗਾਸ ਅੰਧਕਾ, ਅੰਧਕਾ ਮੈਨੇ ਅੰਧਾ, ਜੇ ਮਹਾਰਾਜ ਬਖਸ਼ਿਸ਼ ਹੋ ਜਾਏ ਅੰਨਾ ਵੀ ਭਾਈ ਜਿਹਨੂੰ ਦੀਂਦਾ ਨਹੀਂ ਉਹ ਪ੍ਰਗਾਸ ਸਹਿਤ ਹੋ ਸਕਦਾ ਹੈ। ਤਮ ਮੈਨੇ ਹਨੇਰੇ ਵਿੱਚ ਅੰਤਲੀ ਬਰਥ ਸਾਗਰੰਗ ਲਗੰਤ ਪਿੰਗੰਗ, ਸੋ ਜਿਹੜਾ ਭਾਈ ਸਾਧਨਾ ਰੂਪੀ ਪੈਰਾਂ ਤੋਂ ਬਿਨਾਂ ਜਿਹੜਾ ਹੈ ਪਿੰਗਲਾ ਉਹ ਲੰਘ ਸਕਦਾ ਹੈ ਸਾਗਰ ਨੂੰ ਸੰਸਾਰ ਸਮੁੰਦਰ ਤੋਂ ਪਾਰ। ਅੰਧਕਾ ਹੈ ਵਿਚਾਰ ਰੂਪੀ ਅੱਖਾਂ ਤੋਂ ਬਿਨਾਂ ਜਿਹੜਾ, ਅਤੇ ਉਹ ਵੀ ਜਿਹੜਾ ਹੈ ਅੰਨਾ ਜਿਹੜਾ ਐਸਾ ਹੈ ਅਤੇ ਉਹ ਗਿਆਨ ਦੇ ਸਹਿਤ ਹੋ ਸਕਦਾ, ਪ੍ਰਕਾਸ਼ ਦੇ ਸਹਿਤ ਹੋ ਸਕਦਾ ਹੈ ਅਗਿਆਨ ਦੇ ਹਨੇਰੇ 'ਚੋਂ ਨਿਕਲ ਕੇ।
ਸਾਧ ਸੰਗੇਨ ਸਿਮਰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ।
ਹਾਂ, ਆਹ ਪੰਕਤੀ ਸਾਰਿਆਂ ਦੇ ਨਾਲ ਲਾ ਕੇ ਵੀ ਅਰਥ ਬਣੀ ਜਾਂਦੇ ਨੇ। ਜਿਨ੍ਹਾਂ ਨੇ ਭਾਈ ਸਾਧ ਸੰਗ 'ਚ ਆ ਕੇ ਗੋਬਿੰਦ ਦਾ ਸਿਮਰਨ ਕੀਤਾ ਹੈ ਅਤੇ ਹਰੀ ਜਿਹੜਾ ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ ਹਰ ਪ੍ਰਕਾਰ ਦੇ ਨਾਲ ਉਹਦੀ ਸਰਨ ਜਿਨ੍ਹਾਂ ਨੇ ਗ੍ਰਹਿਣ ਕੀਤੀ ਹੈ ਤਾਂ ਉਹ ਭਾਈ ਮੱਛਰ ਵੀ ਜਿਹੜਾ ਪਹਾੜ ਨੂੰ ਤੋੜਨ ਨੂੰ ਸਮਰੱਥ ਹੋ ਸਕਦਾ ਹੈ, ਕੀੜੀ ਜਿਹੜੀ ਹੈ ਚਿੱਕੜ ਤੋਂ ਲੰਘਣ ਨੂੰ ਸਮਰੱਥ ਹੋ ਸਕਦੀ ਹੈ, ਪਿੰਗਲਾ ਜਿਹੜਾ ਹੈ ਭਾਈ ਉਹ ਵੀ ਸਾਗਰ ਪਾਰ ਕਰ ਸਕਦਾ ਹੈ। ਸੋ ਪਿੰਗਲ ਪਰਬਤ ਪਾਰ ਪਰੇ ਖਲਚਤਰ ਬਕੀਤਾ ਅੰਦਲੇ ਤ੍ਰਿਪਨ ਸੂਜੀ ਆ ਗੁਰਪੇਟ ਪਨੀਤਾ ਮਹਿਮਾ ਸਾਧੂ ਸੰਗ ਕੇ ਸੁਣੋ ਮੇਰੇ ਮੀਤਾ। ਸੋ ਐਸੀ ਐਸਾ ਸੰਗਤ ਹੈ।
ਤਿਲ ਕਹੀਨਨ ਜਥਾ ਵਿਪਰਾ ਅਮਰਹੀਨਨ ਜਥਾ ਰਾਜਨ ਹੈ।
ਸੋ ਹੁਣ ਕਹਿੰਦੇ ਜੀ ਵੈਸ਼ਨਵ ਦੇ ਕੋਈ ਲੱਛਣ ਦੱਸੋ। ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਵੈਸ਼ਨਵ ਦੇ ਕੀ ਲੱਛਣ ਹੁੰਦੇ ਜਿਹੜਾ ਵੈਸ਼ਨੂੰ ਭਗਤਾ ਹੈ, ਅਤੇ ਉਹਦੇ ਮਹਾਰਾਜ ਜੀ ਕਹਿੰਦੇ ਨੇ ਤਿਲਕਹੀਨ ਜਥਾ ਵਿਪਰਾ।
ਹੀਨ ਜਥਾ ਵਿਪਰਾ,
ਵਿਪਰਾ ਮਾਨੇ ਬ੍ਰਾਹਮਣ, ਅਤੇ ਤਿਲਕ ਤੋਂ ਬਿਨਾਂ ਜਿਵੇਂ ਬ੍ਰਾਹਮਣ ਸ਼ੋਭਾ ਨਹੀਂ ਦਿੰਦਾ, ਬਾਰਾਂ ਤਿਲਕ ਲਾਉਂਦੇ ਨੇ ਇਹ, ਅਤੇ ਜਿਵੇਂ ਇਹ ਤਿਲਕਾਂ ਤੋਂ ਬਿਨਾਂ ਸ਼ੋਭਾ ਸਹਿਤ ਨਹੀਂ ਹੁੰਦੇ। ਅਮਰਹੀਨ ਜਥਾ ਰਾਜਨ ਹੈ,
ਅਮਰਹੀਨ ਜਥਾ ਰਾਜਨ ਹੈ,
ਅਮਰ ਨਾਮ ਹੁਕਮ ਦਾ ਹੈ ਅਤੇ ਰਾਜਨ ਮੈਨੇ ਰਾਜਾ, ਰਾਜਾ ਦਾ ਹੁਕਮ ਨਾਲ ਚੱਲਦਾ ਹੋਵੇ ਰਾਜਾ ਦੀ ਸ਼ੋਭਾ ਕੋਈ ਨਹੀਂ। ਸੋ ਹੁਕਮ ਕਰਕੇ ਹੀ ਰਾਜੇ ਦੀ ਸ਼ੋਭਾ, ਜਿਵੇਂ ਇਸੇ ਹੀ ਤਰ੍ਹਾਂ ਹੀਣ ਤਿਲਕ ਹੀਣ ਜਥਾ ਵਿਪਰਾ, ਹਾਂ ਵਿਪਰਾ ਜਥਾ ਮਨੇ ਜੈਸੇ, ਵਿਪਰਾ ਮਨੇ ਬ੍ਰਾਹਮਣ। ਹਾਂਜੀ ਰਾਣੀ ਕਰਨਾ
ਆਬਦ ਹੀਨਨ ਜਥਾ ਸੂਰਾ ਨਾਨਕ ਧਰਮ ਹੀਨਨ।
ਰਾਣੀ ਨੂੰ ਕਰਨਾ ਇੱਥੇ ਸੂਰਾ, ਠੀਕ ਆਬਦ ਹੀਨਨ ਜਥਾ ਸੂਰਾ ਨਾਨਕ,
ਆਬਦਹੀਨਨ ਸਥਾ ਸੂਰਾ ਨਾਨਕ,
ਸੂਰਾ ਤੇ ਜਮ ਕਲਾ ਕੇ ਨਾ ਨਾਨਕ ਤੇ ਵਿਸ਼ਰਾਮ ਕਰਨਾ ਹੈ, ਫਿਰ ਪੜਾਂਗੇ ਆਬਦਹੀਨ ਜਥਾ ਸੂਰਾ ਨਾਨਕ,
ਆਬਦਹੀਨਨ ਜਥਾ ਸੂਰਾ ਨਾਨਕ,
ਧਰਮਹੀਨ ਤਥਾ ਵੈਸ਼ਨਵ ਹੈ,
ਧਰਮਹੀਨਨ ਤਥਾ ਵੈਸ਼ਨਵ ਹੈ।
ਪੜ੍ਹ ਲਓ ਸਾਰੀ ਲੈਣ ਫਿਰ,
ਆਬਦਹੀਨਨ ਜਥਾ ਸੂਰਾ ਨਾਨਕ ਧਰਮਹੀਨਨ ਤਥਾ ਵੈਸ਼ਨਵ।
ਆਪ ਦਾ ਨਾਮ ਸ਼ਸਤਰ ਦਾ, ਸੋ ਸੂਰਾ ਨਾਮ ਸੂਰਮੇ ਦਾ, ਜਿਵੇਂ ਸੂਰੇ ਦੇ ਸੂਰਮੇ ਦੇ ਕੋਲ ਸ਼ਸਤਰ ਨਾ ਹੋਵੇ ਉਹਦੀ ਕਾਹਦੀ ਸ਼ੋਭਾ। ਸੋ ਅਤੇ ਇਸੇ ਕਰਕੇ ਤੁਹਾਨੂੰ ਮਹਾਰਾਜ ਸਾਹਿਬ ਪਾਤਸ਼ਾਹ ਨੇ ਸ਼ਸਤਰਧਾਰੀ ਬਣਾਇਆ ਹੈ, ਤਦੇ ਮਹਾਰਾਜ ਕਿਹਾ ਸਾਰੇ ਆਪਣਾ ਰਹਿਤਨਾਮਿਆਂ ਵਿੱਚ ਵੀ ਬਖਸ਼ਾਂ ਕੀਤੀਆਂ ਨੇ। ਸੋ ਮਹਾਰਾਜ ਜੇ ਮੇਰੇ ਦਰਸ਼ਨ ਕਰਨੇ ਨੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸ਼ਸਤਰਹੀਣ ਨੂੰ ਮੈਂ ਦਰਸ਼ਨ ਨਹੀਂ ਦੇਣੇ, ਜੇ ਤੂੰ ਸ਼ਸਤਰਧਾਰੀ ਹੋ ਕੇ ਆਵੇਗਾ ਤਾਂ ਮੇਰੇ ਦਰਸ਼ਨ ਹੋਣਗੇ। ਸੋ ਮਹਾਰਾਜ ਕਹਿੰਦੇ ਨੇ ਜਮ ਹਮਰੇ ਦਰਸ਼ਨ ਕਹੋ ਆਵ ਹੋ, ਬਣ ਸਚੇਤ ਤਨ ਸ਼ਸਤਰ ਸਜਾਵ ਹੋ, ਕਮਰ ਕਸਾ ਕਰਦੇ ਹੋ ਦਿਖਾਈ, ਹਮਰੀ ਖੁਸ਼ੀ ਹੋਵੇ ਅਧਿਕਾਈ। ਕਲਗੀਧਰ ਦੇ ਬਚਨ ਨੇ, ਜੇ ਮੇਰੇ ਦਰਸ਼ਨ ਨੂੰ ਆਉਣਾ ਸ਼ਸਤਰਧਾਰੀ ਹੋ ਕੇ ਆਈ ਖਾਲਸਾ ਜੀ, ਅਤੇ ਐਂ ਮੈਂ ਦਰਸ਼ਨ ਨਹੀਂ ਦੇਣੇ ਮੇਰਾ ਸ਼ਸਤਰਾਂ ਤੋਂ, ਅਤੇ ਅਸੀਂ ਕਿਰਪਾਨ ਅੰਮ੍ਰਿਤ ਕਹਿੰਦੇ ਦੂਏ ਦਿਨ ਲਾ ਕੇ ਕੀਲੀ 'ਤੇ ਟੰਗ ਦਿੰਦੇ ਹਾਂ। ਸੋ ਸ਼ਸਤਰਧਾਰੀ ਬਣਨਾ ਸ਼ਸਤਰਧਾਰੀ, ਇਸ ਲਈ ਕਹਿੰਦੇ ਨੇ ਜਿਵੇਂ ਸੂਰਮਾ ਜਿਹੜਾ ਸ਼ਸਤਰ ਤੋਂ ਹੀਣਾ ਉਹਦੀ ਸ਼ੋਭਾ ਕੋਈ ਨਹੀਂ, ਇਵੇਂ ਹੀ ਧਰਮਹੀਣ ਤਥਾ ਵੈਸ਼ਨਵ ਹੈ,
ਤਥਾ ਵੈਸ਼ਨਵ ਹੈ,
ਜੇ ਧਰਮ ਹੀ ਨਹੀਂ ਹੈਗਾ ਭਾਈ ਵੈਸ਼ਨਵ ਕਾਹਦਾ ਹੈ। ਸੋ ਇਹ ਵੈਸ਼ਨਵ ਦੇ ਫਿਰ ਮਰ ਕਹਿੰਦੇ ਇਉਂ ਭਾਈ ਜਿਹੜਾ ਵੈਸ਼ਨਵ ਉਹ ਹੈ ਜਿਹਦੇ ਪਾਸ ਧਰਮ ਹੈ, ਧਰਮ ਤੋਂ ਬਿਨਾਂ ਕੋਈ ਵੈਸ਼ਨਵ ਨਹੀਂ ਕਿਹਾ ਜਾਂਦਾ, ਵੈਸ਼ਨਵ ਭਗਤ ਖਾਣ ਦਾ ਹੱਕਦਾਰ ਹੀ ਕੋਈ ਨਹੀਂ, ਉਹ ਰੱਬ ਦਾ ਭਗਤ ਵੈਸ਼ਨਵ। ਵਿਸ਼ਨੂੰ ਭਗਤ ਕਹਿੰਦੇ ਆ ਨਾ, ਹਾਂ ਵਿਸ਼ਨੂੰ ਦਾ ਭਗਤ ਮਾਤ ਕਹਿੰਦੇ ਉਹ ਹੀ ਹੈ। ਵਿਸ਼ਨੂੰ ਕੌਣ ਹੈ? ਪਰਮੇਸ਼ਰ, ਜਿਹਦੇ ਪਾਸ ਧਰਮ ਹੈ। ਜੇ ਧਰਮ ਹੀ ਕੋਈ ਨਹੀਂ, ਰੱਬ ਦਾ ਭਗਤ ਕਿਵੇਂ ਕਵਾਂਗੇ ਉਹਨੂੰ?
ਨਾ ਸੰਖੰ, ਨਾ ਚੱਕਰੰ, ਨਾ ਗਦਾ, ਨਾ ਸਿਆਮੰ।
ਇਹ ਬਹੁਤ ਧਿਆਨ ਨਾਲ ਪੜ੍ਹਨਾ ਕਿ ਗਦਾ ਹੀ ਫੜ ਜਾਂਦੇ ਨੇ। ਗਦਾ ਪੜ੍ਹਨਾ, ਪੋਲਾ ਪੜ੍ਹਨ, ਗਦਾ
ਗਦਾ
ਪਕਾਓ ਇਹਨੂੰ। ਨਾ ਸੰਖੰ,
ਨਾ ਸੰਖੰ,
ਨਾ ਚੱਕਰੰ,
ਨਾ ਚੱਕਰੰ,
ਨਾ ਗਦਾ,
ਨਾ ਗਦਾ,
ਨਾ ਸਿਆਮੰ,
ਨਾ ਸਿਆਮੰ।
ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ, ਮਾਸੇ ਪਾਤਸ਼ਾਹ ਜੀ, ਨਿਰਗੁਣ ਬ੍ਰਹਮ ਦੇ ਲੱਛਣ ਕੀ ਨੇ? ਵਾਹਿਗੁਰੂ ਨਿਰਗੁਣ ਦਾ ਰੂਪ ਕੀ ਹੈ? ਉਹ ਰਹਿੰਦਾ ਕਿੱਥੇ ਹੈ? ਉਹਨੂੰ ਬੁੱਝਿਆ ਕਿਵੇਂ ਜਾ ਸਕਦਾ? ਤਿੰਨ ਸਵਾਲ ਕੀਤੇ ਨੇ। ਹੁਣ ਤਿੰਨਾਂ ਦਾ ਉੱਤਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਰਹੇ ਨੇ। ਨਿਰਗੁਣ ਰੂਪ ਦਾ ਵਰਣਨ ਕਰਦੇ ਨੇ ਪਹਿਲਾਂ, ਨਾ ਸੰਖੰ, ਉਹਦੇ ਕੋਲ ਸੰਖ ਕੋਈ ਨਹੀਂ, ਸਰਗੁਣ ਰੂਪ ਦਾ ਸੰਖ ਦਿਖਾਇਆ ਨਾ। ਅਤੇ ਨਾ ਚੱਕਰੰ, ਨਾ ਜਿਹੜਾ ਸੁਦਰਸ਼ਨ ਚੱਕਰ ਹੈ ਹੱਥ ਵਿੱਚ, ਨਾ ਦੂਜੇ ਹੱਥ ਵਿੱਚ ਗਦਾ ਸ਼ਸਤਰ ਹੈ। ਗਦਾ ਗੁਰਜ ਨੂੰ ਕਹਿੰਦੇ ਆ ਨਾ, ਜਿਵੇਂ ਤੂੰ ਦੇਖਿਆ ਹੋਣਾ ਭੀਮ ਦੇ ਕੋਲ ਫੜਿਆ ਜਾਂ ਹਨੂੰਮਾਨ ਦੇ ਹੱਥ ਫੜਿਆ, ਉਹਨੂੰ ਗਦਾ ਕਹਿੰਦੇ ਨੇ, ਸ਼ਸਤਰ ਦਾ ਨਾ ਗੁਰਜ। ਸੋ ਇਹ ਉਹਦਾ ਨਿਰਗੁਣ ਰੂਪ ਹੈ। ਨਾ ਹੱਥ ਵਿੱਚ ਸੰਖ ਹੈ, ਨਾ ਹੱਥ ਵਿੱਚ ਸੁਦਰਸ਼ਨ ਚੱਕਰ ਹੈ, ਨਾ ਹੱਥ ਵਿੱਚ ਜਿਹੜਾ ਸੀ ਗਦਾ ਫੜਿਆ ਹੋਇਆ। ਅਤੇ ਸਿਆਮੰ, ਨਾ ਹੀ ਉਹਦਾ ਸਿਆਮ ਕਾਲਾ ਰੰਗ ਆ ਉਹਦਾ, ਜਿਵੇਂ ਸਵਈਆਂ 'ਚ ਆਉਂਦਾ ਸਰਗੁਣ ਰੂਪ ਦਾ ਵਰਣਨ ਕੀਤਾ। ਸੰਖ ਚੱਕਰ ਗਦਾ ਪਦਮ, ਆਪ ਆਪ ਕੀਓ ਸਦਮ, ਅਪਰੰ ਪਰਪਾਰ ਬ੍ਰਹਮ, ਲਖਾ ਤਾਉਣ ਕਾਹੇ ਜੀਓ। ਸੋ ਉਹ ਹੈ ਸਰਗੁਣ ਰੂਪ, ਇਹ ਹੁਣ ਨਿਰਗੁਣ ਰੂਪ ਹੈ। ਸਰਗੁਣ ਰੂਪ ਸੰਖ ਵੀ ਆ ਉਹਦੇ ਕੋਲ, ਚੱਕਰ ਵੀ, ਸੁਦਰਸ਼ਨ ਫੜਿਆ, ਇੱਕ ਹੱਥ 'ਚ ਗਦਾ ਫੜਿਆ, ਕਾਲਾ ਸਰੂਪ ਦਾ ਰੰਗ ਮੂਰਤ ਹੈ, ਉਹਦਾ ਸਰਗੁਣ ਰੂਪ ਹੈ। ਇੱਥੇ ਨਿਰਗੁਣ ਰੂਪ ਦੀ ਗੱਲ ਹੋ ਰਹੀ ਹੈ, ਸਵਾਲ ਉਹਨੇ ਨਿਰਗੁਣ ਦੀ ਕੀਤੀ ਹੈ। ਆਊਗਾ ਆਪਾਂ ਮਗਰ ਸਵਈਆਂ ਵਿੱਚ ਪੱਟਾਂ ਦੇ, ਸੰਖ ਚੱਕਰ ਗਦਾ ਪਦਮ, ਆਪ ਆਪ ਕੀ ਉਹ ਛਦਮ, ਅਪਰੰ ਪਰਪਾਰ ਬ੍ਰਹਮ, ਲਖਤ ਕੌਣ ਤਾਹੇ ਜੀਓ। ਸੋ ਉਹ ਸਰਗੁਣ ਰੂਪ ਹੈ, ਇਹ ਹੁਣ ਨਿਰਗੁਣ ਦੀ ਗੱਲ ਹੋ ਰਹੀ ਹੈ। ਦੋ ਰੂਪ ਨੇ ਰੱਬ ਦੇ, ਇੱਕ ਨਿਰਗੁਣ,
ਇੱਕ ਸਰਗੁਣ,
ਇੱਕ ਸਰਗੁਣ, ਇਹ ਨਿਰਗੁਣ ਦੀ ਗੱਲ ਹੋ ਰਹੀ ਹੈ। ਫਿਰ ਨਿਰਗੁਣ ਜਿਵੇਂ ਆਪਾਂ ਪੰਜਾਬ ਸਾਹਿਬ 'ਚ ਪੜ੍ਹਦੇ ਹਾਂ, ਚੱਕਰ ਚਿਹਨ ਅਰ ਬਨ ਜਾਤ, ਅਰਪਾਤ ਨਹਿਨ ਜੇਹ, ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਤੋਜ ਕਹਿਜੈ, ਕੋਟ ਇੰਦਰਾਨ ਸਾਹੇ ਸਹਾਣ ਗਣਿਜੈ। ਸੋ ਇਉਂ ਇਹ ਨਿਰਗੁਣ ਰੂਪ ਦਾ ਵਰਣਨ ਹੋਇਆ। ਚਲੋ,
ਅਸ਼ਚਰਜ ਰੂਪੰ ਰਹੰਤ ਜਨਮੰ।
ਫਿਰ ਉਹ ਅਸ਼ਚਰਜ ਸਰੂਪ ਹੈ ਉਹਦਾ, ਅਤੇ ਰਹੰਤ ਜਨਮੰ, ਜਨਮ ਤੋਂ ਰਹਿਤ ਜੰਮਿਆ ਕਦੇ ਨਹੀਂ ਉਹ ਨਿਰਗੁਣ ਜਿਹੜਾ ਹੈ, ਅਜਨਮਾ ਵਾ। ਹਾਂਜੀ,
ਨੇਤ ਨੇਤ ਕਥੰਤ ਬੇਦਾ।
ਇਸ ਕਰਕੇ ਵੇਦ ਵੀ ਉਹਨੂੰ ਨੇਤ ਨੇਤ ਕਹਿੰਦੇ ਨੇ, ਬੇਅੰਤ ਬੇਅੰਤ ਕਹਿੰਦੇ ਨੇ, ਜਿਵੇਂ ਦਸਮ ਗ੍ਰੰਥ ਮਨ ਲਿਖਿਆ, ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਗੁਰੂ ਕਲਗੀਧਰ ਜੀ ਵੀ ਕਹਿੰਦੇ ਨੇ ਦਸਮ ਗ੍ਰੰਥ ਵਿੱਚ, ਇਹ ਉਹ ਨੇਤ ਨੇਤ ਹੈ।
ਊਚ ਮੂਚ ਅਪਾਰ ਗੋਬਿੰਦ।
ਸੋ ਇਸ ਗੱਲ ਨੂੰ ਕੌਣ ਕਹਿੰਦਾ? ਕਥੰਤ ਬੇਦਾ, ਵੇਦ ਵੀ ਉਹਨੂੰ ਨੇਤ ਨੇਤ ਕਹਿੰਦੇ ਨੇ ਕਿ ਤੇਰਾ ਅੰਤ ਨਹੀਂ, ਤੇਰਾ ਅੰਤ ਨਹੀਂ, ਤੂੰ ਇਹ ਵੀ ਨਹੀਂ, ਤੂੰ ਇਹ ਵੀ ਨਹੀਂ। ਹਾਂਜੀ, ਨੇਤ ਨਾ ਇਤੀ ਨਾ ਇਤੀ, ਨੇਤ ਦੇ ਅਰਥ ਨੇ। ਹਾਂਜੀ,
ਬਸੰਤ ਸਾਧ
ਊਚ ਮੂਚ,
ਊਚ ਮੂਚ ਅਪਾਰ ਗੋਬਿੰਦ।
ਹਾਂ, ਉਹ ਭਾਈ ਉੱਚਿਆਂ ਤੋਂ ਉੱਚਾ ਹੈ, ਮੂਚ ਬੜੇ ਭਾਰੀ ਵਿਸਥਾਰ ਵਾਲਾ ਹੈ, ਮੂਚ ਦਾ ਅਰਥ ਹੈ ਬੜਾ ਵਿਸਥਾਰ ਆਉਂਦਾ, ਅਪਾਰ ਪਾਰਾਵਾਰ ਤੋਂ ਰਹਿਤ ਐਸਾ ਉਹ ਗੋਬਿੰਦ ਹੈ। ਫਿਰ ਪੁੱਛਿਆ ਸੀ, ਇਹ ਸੀ ਪਹਿਲੇ ਸਵਾਲ ਦਾ ਉੱਤਰ, ਉਹਦਾ ਰੂਪ ਕਿਹਾ ਜਿਹਾ, ਇਹ ਸਾਰੇ ਰੂਪ ਦੱਸਦੇ ਉਹਦੇ। ਦੂਜਾ ਸੀ ਉਹ ਰਹਿੰਦਾ ਕਿੱਥੇ ਹੈ। ਤੀਜਾ ਸਵਾਲ ਸੀ ਉਹਨੂੰ ਬੁੱਝਦਾ ਕੌਣ ਹੈ, ਕਿਵੇਂ ਬੁੱਝਿਆ ਜਾਂਦਾ, ਇਹ ਹੁਣ ਅੱਗੇ ਉੱਤਰ ਦੇਣਗੇ।
ਬਸੰਤ ਸਾਧ ਹਿਰਦਿਅੰਗ ਅਚੁੱਤ।
ਆਹ ਉੱਤਰ ਆ ਗਿਆ, ਬਸੰਤ ਮੈਨੇ ਵੱਸਦਾ ਕਿੱਥੇ, ਸਾਧ ਹਿਰਦਿਅੰਗ, ਸਾਧੂ ਦੇ ਹਿਰਦੇ ਵਿੱਚ ਵੱਸਦਾ। ਕੌਣ ਆ ਉਹ ਅਚੁੱਤ? ਵਾਹਿਗੁਰੂ ਜਿਹੜਾ ਪਰਮੇਸ਼ਰ, ਜੋ ਨਹੀਂ ਡਿੱਗਣ ਵਾਲਾ ਚੁੱਤ, ਸਾਧੂ ਦੇ ਹਿਰਦੇ ਵਿੱਚ ਉਹਦਾ ਵੱਸ ਹੈ, ਇੱਥੇ ਉਹਦਾ ਵੱਸ ਹੈ।
ਬਜੰਤ ਨਾਨਕ ਬੜ ਭਾਗੀ ਹੈ।
ਅਤੇ ਪੁੱਛਿਆ ਤੀਜਾ ਸਵਾਲ ਸੀ, ਬੁੱਝਿਆ ਕਿਵੇਂ ਜਾਂਦਾ? ਮਨ ਕਹਿੰਦੇ ਜਿਹਨਾਂ ਦੇ ਵੱਡੇ ਭਾਗ ਹੋਣ ਭਾਈ, ਉਹੀ ਇਹਨੂੰ ਬੁੱਝ ਸਕਦਾ। ਹਾਂਜੀ, ਪੜ੍ਹੋ।
ਉਦਿਆਨ ਬਸਨੰ ਸੰਸਾਰੰ।
ਹਾਂਜੀ,
ਸੰਬੰਧੀ ਸਵੈਨ ਸਵਾਲ ਖਰੇ
ਨੇ, ਸਵਾਨ ਪੜ੍ਹਨੇ ਆਪਾਂ, ਸੱਸੇ ਨੂੰ ਕੀ ਲੱਗੂਗਾ? ਬਾਬੇ ਦਾ ਕੀ ਮਨਜੂ? ਸੱਸੇ ਨੂੰ ਕੰਨਾ, ਸੱਸੇ ਨੂੰ ਲੱਗੂ ਜਾਂ ਕਿਤੇ ਹੋਰ? ਐੜੇ ਨੂੰ। ਸੋ ਪਾਠ ਹੋ ਗਿਆ ਸਵਾਨ। ਪੜ੍ਹੋ ਸਾਰੇ। ਉਦਿਆਨ ਬਸਨੰਗ ਸੰਸਾਰੰ
ਸੰਸਾਰੰ
ਸੰਬੰਧੀ
ਸੰਬੰਧੀ
ਸਵਾਨ ਸਿਆਲ ਖਰਹਿ
ਸਵਾਨ ਸਿਆਲ ਖਰਹਿ
ਪਕਾ ਲਓ ਇੱਕ ਵਾਰੀ ਹੋ।
ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹਿ।
ਹਾਂ, ਸੋ ਇਹ ਹੁਣ ਰੂਪਕ ਅਲੰਕਾਰ ਬੰਨਿਆ ਮਹਾਰਾਜ ਜੀ ਨੇ। ਜਿਵੇਂ ਸੰਸਾਰ ਵਿੱਚ ਉਜਾੜ ਹੁੰਦਾ, ਜੰਗਲ ਹੁੰਦਾ ਹੈ, ਜੰਗਲ ਦੇ ਵਿੱਚ ਉਜਾੜ ਹੋਣ ਕਰਕੇ ਉੱਥੇ ਕੁੱਤੇ ਵੀ ਜੰਗਲ 'ਚ ਰਹਿੰਦੇ ਨੇ। ਸਿਆਲ ਨਾਮ ਗਿੱਦੜ ਦਾ, ਸਵਾਨ ਮੈਨੇ ਕੁੱਤੇ, ਸਿਆਲ ਮੈਨੇ ਗਿੱਦੜ, ਖਰਾ ਮੈਨੇ ਗਧੇ। ਇਹ ਸਾਰਾ ਕੁਛ ਜੰਗਲ 'ਚ ਹੁੰਦਾ ਹੈ। ਜਿਵੇਂ ਮਹਾਰਾਜ ਮਹਾਰਾਜ ਕਹਿੰਦੇ ਸੰਸਾਰ ਵੀ ਇੱਦਾਂ ਹੀ ਹੈ ਭਾਈ, ਸੰਸਾਰ ਵੀ ਇੱਕ ਜੰਗਲ ਹੈ। ਉਦਿਆਨ ਮੈਨੇ ਜੰਗਲ ਜਾਂ ਉਜਾੜ, ਸੰਸਾਰ ਵੀ ਇੱਕ ਬਣ ਹੈ, ਇੱਕ ਜੰਗਲ ਹੈ, ਉਜਾੜ ਹੈ। ਇਹ ਸੰਸਾਰ ਦੇ ਵਿੱਚ ਸੇ ਕੁੱਤੇ ਅਤੇ ਗਧੇ ਅਤੇ ਗਿੱਦੜ ਫਿਰ ਕਹਿੰਦੇ ਹੋਏ ਮਹਾਰਾਜ ਜੀ, ਸੇ ਸੰਸਾਰ ਉਜਾੜ ਹੈ। ਉਹ ਮਹਾਰਾਜ ਕਹਿੰਦੇ ਜਿਹੜੇ ਸੰਬੰਧੀ ਸਵਾਨ ਮੈਨੇ ਕੁੱਤੇ, ਸੰਬੰਧੀ ਕੁੱਤੇ ਨੇ ਕਿਉਂ ਕੁੱਤੇ ਕਿਉਂ ਕਿਹਾ ਉਹਨਾਂ ਨੂੰ ਮਹਾਰਾਜ? ਮਹਾਰਾਜ ਕਹਿੰਦੇ ਜਿਹੜੇ ਲਾਲਚੀ ਨੇ। ਸੋ ਲਾਲਚੀ ਜਿਹੜੇ ਲੋਕ ਨੇ, ਸੰਬੰਧੀ ਜਿਹੜੇ ਐਸੇ ਨੇ, ਉਹ ਇਹ ਜੰਗਲ ਵਿੱਚ ਸੰਸਾਰ ਰੂਪੀ ਉਜਾੜ ਵਿੱਚ ਕੁੱਤਿਆਂ ਦੀ ਨਿਆਈ ਨੇ। ਅਤੇ ਸਿਆਲ ਨਾਮ, ਸਿਆਲ ਰੁੱਤ ਦਾ ਨਹੀਂ, ਸਿਆਲ ਨਾਮ ਗਿੱਦੜ ਦਾ। ਇਹ ਸੰਸਾਰ ਉਜਾੜ ਵਿੱਚ ਮਹਾਰਾਜ ਜਿਹੜੇ ਸੰਬੰਧੀ ਨੇ, ਮਹਾਰਾਜ ਕਹਿੰਦੇ ਉਹ ਭਾਈ ਗਿੱਦੜਾਂ ਦੀ ਨਿਆਈ ਨੇ। ਕਿਉਂ ਗਿੱਦੜ ਕਿਉਂ ਮਹਾਰਾਜ? ਮਹਾਰਾਜ ਕਹਿੰਦੇ ਜਿਵੇਂ ਉਹ ਫਰੇਬੀ ਨੇ, ਛਲੀਏ ਨੇ, ਧੋਖੇਬਾਜ਼ ਨੇ, ਦਗੇਬਾਜ਼ ਨੇ, ਜਿਹੜੇ ਸੰਬੰਧੀ ਨੇ, ਉਹ ਇਹ ਸੰਸਾਰ ਉਜਾੜ ਵਿੱਚ ਇਹ ਗਿੱਦੜ ਨੇ। ਅਤੇ ਫਿਰ ਤੀਜਾ ਗਿਆ ਗਧੇ। ਮੈਂ ਗਧੇ ਮਹਾਰਾਜ ਕਹਿੰਦੇ ਭਾਈ ਜਿਹੜੇ ਕੇਵਲ ਅਤੇ ਕੇਵਲ ਪਰਿਵਾਰ ਵਾਸਤੇ ਸਾਰਾ ਜੀਵਨ ਜਿਹੜਾ ਸੀ ਪਰਿਵਾਰ ਵਾਸਤੇ ਪਦਾਰਥ ਲਿਆ ਲਿਆ ਕੇ ਢੋਣ ਦਾ ਹੀ ਕੰਮ ਕੀਤਾ ਹੈ, ਸਿਮਰਨ ਕਦੇ ਕਰਿਆ ਹੀ ਨਹੀਂ, ਅਤੇ ਖੋਤੇ 'ਤੇ ਘੱਟ ਕੋਈ ਨਹੀਂ ਫਿਰ ਉਹ। ਹਾਂਜੀ, ਸਾਰਾ ਪਰਿਵਾਰ ਵਾਸਤੇ ਜਿੰਮ ਲਾ ਦਿੱਤਾ, ਲਿਆ ਲਿਆ ਕੇ ਮਾਲ ਢੋਂਦਾ ਰਿਹਾ, ਥੱਕ ਗਿਆ ਵਿਚਾਰਾ ਜੋਬਾਂ ਕਰਦਾ ਕਰਦਾ, ਅਤੇ ਲਿਆਈ ਗਿਆ ਮਾਲ, ਲਿਆਈ ਗਿਆ, ਅਤੇ ਮਹਾਰਾਜ ਫਿਰ ਕਦਾ ਹੀ ਹੈ ਉਹ ਜੇ ਸਿਮਰਨ ਨਹੀਂ ਕੀਤਾ। ਇਸ ਕਰਕੇ ਮਹਾਰਾਜ ਕਹਿੰਦੇ ਇਉਂ ਇਹ ਸੰਸਾਰ ਉਜਾੜ ਦੇ ਵਿੱਚ ਇਹ ਕੁੱਤੇ ਵੀ ਨੇ ਅਤੇ ਗਿੱਦੜ ਦੀ ਵੀ ਨੇ, ਫਰੇਬੀ ਜਿਹੜੇ ਨੇ, ਲਾਲਚੀ ਕੁੱਤੇ ਹੋ ਗਏ, ਗਧੇ ਜਿਹੜੇ ਨੇ ਭਾਈ ਇੱਦਾਂ ਭਾਰ ਬੋਝ ਧੋਣ ਦਾ ਹੀ ਕੰਮ ਕਰਦੇ। ਹਾਂਜੀ,
ਬੇਖਮ ਸਥਾਨ ਮਨ ਮੋਹ ਮਦਰੰਗ
ਮਦਰਿੰਗ
ਮਦਰਿੰਗ ਮਹਾਂ ਅਸਾਦ ਪੰਜ ਤਸਕਰ ਹੈ।
ਹਾਂ, ਅਤੇ ਮਨ 'ਤੇ ਜਮਕ ਲਾਵਾਂਗੇ। ਬਿਖਮ ਸਥਾਨ ਮਨ,
ਬਿਖਮ ਸਥਾਨ ਮਨ,
ਮੋਹ ਮਦਰੰਗ,
ਮੋਹ ਮਦਰੰਗ,
ਮਹਾ ਅਸਾਧ,
ਮਹਾ ਅਸਾਧ,
ਪੰਜ ਤਸਕਰ ਹੈ,
ਪੰਜ ਤਸਕਰ ਹੈ।
ਫਿਰ ਮਹਾਰਾਜ ਜਿਵੇਂ ਕਹਿੰਦੇ ਉਜਾੜ ਦੇ ਵਿੱਚ ਜਿਹੜੇ ਠੱਗ ਬੈਠੇ ਹੁੰਦੇ ਆ ਨਾ ਲੋਕ, ਰਾਈਆਂ ਨੂੰ ਠੱਗਣ ਵਾਸਤੇ ਅੱਗੇ ਉਜਾੜਾਂ ਵਿੱਚ ਦੀ ਰਸਤੇ ਹੁੰਦੇ ਸੀ, ਲੰਘਦੇ ਸੀ। ਸੋ ਇਹਨਾਂ ਨੇ ਸ਼ਰਾਬ ਦੀਆਂ ਭੱਠੀਆਂ ਬਣਾਈਆਂ ਹੁੰਦੀਆਂ ਸੀ, ਬਣਾ ਕਰਕੇ ਤਿਆਰ ਰੱਖਦੇ ਸ਼ਰਾਬ। ਜਦੋਂ ਸ਼ਿਕਾਰ ਆ ਗਿਆ, ਦੇਖਿਆ ਵੀ ਲੋਕ ਰਾਹੀ ਜਾ ਰਹੇ ਨੇ, ਅਤੇ ਪਿਆਸ ਤਾਂ ਤਕਰੀਬਨ ਲੱਗੇ ਜਾਂਦੀ ਆ, ਆਓ ਜੀ ਪਾਣੀ ਛਕ ਲਓ, ਪਿਆ ਦੇਣੀ ਸ਼ਰਾਬ। ਅਤੇ ਜਾਂ ਕਈਆਂ ਨੂੰ ਹੁੰਦਾ, ਆਓ ਜੀ ਤੁਹਾਡੀ ਆਓ ਭਗਤ ਕਰਦੇ ਹਾਂ, ਪੀ ਕੇ ਜਾਇਓ ਸਾਡੇ ਕੋਲੋਂ। ਜਿਹੜੇ ਸਕੂਏ ਹੁੰਦੇ ਨੇ ਛਕ ਲੈਂਦੇ, ਫਿਰ ਅਤੇ ਉਹ ਨਸ਼ੇੜੀ ਹੋ ਮਸਤ ਉਹਨੇ ਸ਼ਰਾਬ 'ਚ ਸਮਾਨ ਲੁੱਟ ਲੈਂਦੇ ਨੇ ਉਹਨਾਂ ਦੇ ਪਾਸੋਂ। ਸੋ ਐਸਾ ਬਿਖਮ ਥਾਨ ਜੰਗਲ ਦੇ ਵਿੱਚ ਐਸਾ ਵੀ ਵਾਪਰ ਜਾਂਦਾ ਹੈ। ਸੋ ਇੱਥੇ ਫਿਰ ਕਿਹੜਾ ਬਿਖਮ ਸਥਾਨ, ਉਹ ਕੌਣ ਹੈ ਮਨ? ਸੋ ਮਨ ਵੀ ਇੱਕ ਬਿਖਮ ਸਥਾਨ ਹੈ, ਔਖਾ ਸਥਾਨ ਹੈ। ਸੋ ਇਹਦੇ ਵਿੱਚ ਜਿਹੜਾ ਮੋਹ ਮਦਰੰਗ, ਮੋਹ ਰੂਪੀ ਸ਼ਰਾਬ ਨੂੰ ਪੀਣਾ ਕਰਦਾ ਜੀਵ, ਸੋ ਇਹ ਪਿਆਉਂਦੇ ਕੌਣ ਨੇ? ਜਿਹੜੇ ਮਹਾ ਅਸਾਧ ਪੰਜ ਤਸਕਰ ਹੈ, ਤਸਕਰਾ ਮੈਨੇ ਚੋਰ, ਜਿਵੇਂ ਉੱਥੇ ਠੱਗ ਬੈਠੇ ਹੁੰਦੇ ਹੈ। ਸੋ ਇਹਦੇ ਅੰਦਰ ਵੀ ਸਰੀਰ ਰੂਪੀ ਜਾੜ ਵਿੱਚ ਵੀ ਭਾਈ ਪੰਜ ਠੱਗ, ਪੰਜ ਚੋਰ ਬੈਠੇ ਹੋਏ ਨੇ, ਕਾਮ ਆਦਿਕ ਜਿਹੜੇ ਨੇ, ਨਾ ਸਾਧੇ ਜਾਣ ਵਾਲੇ ਅਸਾਧ ਮੈਨੇ, ਜਿਨ੍ਹਾਂ ਨੂੰ ਸਾਧੇ ਕੋਈ ਨਹੀਂ ਸਕਦਾ, ਐਸੇ ਮਹਾ ਜਿਹੜੇ ਚੋਰ ਨੇ, ਇਹ ਭਾਈ ਮੋਹ ਰੂਪੀ ਸਵਾਬ ਸ਼ਰਾਬ ਨੂੰ ਪਿਆ ਕੇ ਲੁੱਟ ਲੈਂਦੇ ਨੇ ਜੀਵ ਨੂੰ, ਸ਼ੁਭ ਗੁਣਾ ਰੂਪੀ ਧਨ ਨੂੰ ਲੁੱਟ ਲੈਂਦੇ ਨੇ। ਹਾਂਜੀ, ਹੋਰ
ਹੀਤ ਮੋਹ ਭੈ ਭਰਮ ਭਰਮਣੰਗ ਆਹਾਂ ਫਾਸ ਤੀ ਖਿਣ ਕਠਨ।
ਹਾਂ, ਫਿਰ ਕਹਿੰਦੇ ਜੰਗਲ ਵਿੱਚ ਜੇ ਉਹ ਸ਼ਰਾਬ ਸ਼ਰੂਬ ਪੀਣ ਤੋਂ ਬਚ ਜਾਵੇ ਤਾਂ ਗਾਹਾਂ ਉਹਨਾਂ ਨੇ ਚੋਰਾਂ ਨੇ ਫਾਹੀਆਂ ਲਾਈਆਂ ਹੁੰਦੀਆਂ ਨੇ, ਫਾਹੀ 'ਚ ਬੰਦਾ ਫਸ ਜਾਂਦਾ ਹੈ। ਸੋ ਜਿਹੜੀਆਂ ਕਿ ਬੜੀਆਂ ਤਿੱਖੀਆਂ ਹੁੰਦੀਆਂ ਨੇ। ਇੱਥੇ ਫਿਰ ਮਹਾਰਾਜ ਇਹਨਾਂ ਚੋਰਾਂ ਨੇ ਫਿਰ ਫਾਹੀਆਂ ਕਿਹੜੀਆਂ ਲਾਈਆਂ ਨੇ? ਹੀਤ ਮੋਹ, ਜਿਹੜੇ ਆਪਣੇ ਆਪ ਨੂੰ ਹਿਤੂ ਸਮਝਦਾ, ਜਿਨ੍ਹਾਂ ਨੂੰ ਪਿਆਰੇ ਸਮਝਦਾ ਸੰਬੰਧੀਆਂ ਨੂੰ, ਉਹਨਾਂ ਦਾ ਜਿਹੜਾ ਮੋਹ ਕਰਨਾ। ਅਤੇ ਭੈ ਭੈ ਭਰਮ ਭ੍ਰਮਣੰ, ਫਿਰ ਕਈ ਵਾਰੀ ਜੰਗਲ ਵਿੱਚ ਨਾ ਬੰਦੇ ਨੂੰ ਆਪਾਂ ਕਹਿੰਦੇ ਪੰਜਾਬੀ ਬੋਲੀ 'ਚ ਵੀ ਚੌਂਦੀ ਲੱਗ ਗਈ ਕਈਆਂ ਨੂੰ, ਸੋ ਦਿਸ਼ਾ ਭੁੱਲ ਹੋ ਜਾਂਦੀ ਹੈ ਅਤੇ ਰਸਤਾ ਲੱਭਦਾ ਨਹੀਂ, ਇਸ ਕਰਕੇ ਉਹ ਦਿਸ਼ਾ ਭਰਮ ਕਹਿੰਦੇ ਉਹਨੂੰ, ਉਹ ਦਿਸ਼ਾ ਭਰਮ ਕਰ ਜਿਹਨੂੰ ਹੋਇਆ ਹੁੰਦਾ ਉਹਨੂੰ ਲੁੱਟ ਲੈਂਦੇ ਨੇ ਮੂਰਛਿਤ ਬਣਾ ਕੇ। ਇੱਥੇ ਫਿਰ ਦਿਸ਼ਾ ਭਰਮ ਕੀ ਹੈ? ਰਾਹ ਭੁੱਲ ਜਾਣਾ, ਉਹ ਹੈ ਭਾਈ ਭੈ ਜਿਹੜਾ ਹੈ ਅਤੇ ਭਰਮ ਕਰਕੇ ਜਿਹੜਾ ਹੈ ਉਹ ਭੁੱਲੇ ਰਹਿੰਦੇ ਨੇ, ਦਿਸ਼ਾ ਸੂ ਜਿਹੜਾ ਦਿਸ਼ਾ ਭਰਮ ਹੋ ਗਿਆ ਉਹਨਾਂ ਨੂੰ ਭੈ ਕਰਕੇ, ਅਤੇ ਪੰਜ ਪ੍ਰਕਾਰ ਸੱਤ ਪ੍ਰਕਾਰ ਦਾ ਭੈ, ਪੰਜ ਪ੍ਰਕਾਰ ਦੇ ਭਰਮ ਦਾ ਇਹ ਉਹਨਾਂ ਨੂੰ ਜਿਹੜਾ ਸੀ ਦਿਸ਼ਾ ਭਰਮ ਹੋਇਆ ਹੋਇਆ, ਰਾਹ ਭੁੱਲਿਆ ਹੋਇਆ ਭਾ, ਜਿਸ ਕਰਕੇ ਅਹੰਗ ਫਾਸ ਤੀਖਣ
ਤੀਖਣ
ਕਠਿਨ ਹੈ
ਕਠਿਨ ਹੈ।
ਫਿਰ ਇਹ ਜਿਹੜੀ ਤਿੱਖੀ ਫਾਹਿਸ਼ ਉਹਨਾਂ ਨੇ ਲਾਈ ਹੋਈ ਆ ਉਸ ਵੇਲੇ ਰਾਹ ਭੁੱਲਿਆਂ ਨੂੰ, ਇੱਥੇ ਕਿਹੜੀ ਲਾਈ ਹੈ? ਜਿਹੜੀ ਹੰਕਾਰ ਹੈ, ਹੰਕਾਰ ਕਰਨਾ ਤੀਖਣਾ ਬੜਾ ਬੜਾ ਝਟਪਟ ਆ ਜਾਂਦਾ ਨਾ, ਹਉਮੈ ਛੇਤੀ ਆ ਜਾਂਦੀ, ਕਿੰਨਾ ਮਿੰਟ ਲੱਗਦਾ ਹੰਕਾਰ ਆਉਣ ਨੂੰ, ਇਸ ਕਰਕੇ ਇਹਨੂੰ ਤੀਖਣ ਕਿਹਾ। ਬੜਾ ਤਿੱਖਾ ਹੈ, ਬੜਾ ਛੇਤੀ ਕਰ ਲੈਂਦਾ ਬੰਦਾ ਹੰਕਾਰ, ਝੱਟ ਹੀ ਕਰ ਲੈਂਦਾ। ਇਹ ਜਿਹੜੀ ਹੈ ਬੜੀ ਤਿੱਖੀ ਜਿਹੜੀ ਫਾਹੀ ਹੈ ਅਤੇ ਜਿਹੜੀ ਕਿ ਕੱਟਣੀ ਬੜੀ ਔਖੀ ਹੈ, ਕੱਟਣਾ ਮੈਨੇ ਇਹ 'ਚੋਂ ਨਿਕਲਣਾ ਬੜਾ ਔਖਾ ਹੈ, ਇਸ ਫਾਹੀ ਵਿੱਚੋਂ ਬਚਣਾ। ਚਲੋ ਜੇ ਬਚ ਕੇ ਲੰਘ ਵੀ ਜਾਵੇ ਅੱਗੇ, ਫਿਰ ਜੰਗਲ ਵਿੱਚ ਚੋਰਾਂ ਨੇ ਹੋਰ ਪ੍ਰਬੰਧ ਕੀਤਾ ਹੁੰਦਾ, ਮੂਹਰੇ ਅੱਗ ਬਾਲੀ ਹੁੰਦੀ ਹੈ, ਇੱਕ ਪਾਸੇ ਨਦੀ ਵਗਦੀ ਹੁੰਦੀ ਹੈ, ਫਿਰ ਬੰਦਾ ਉੱਥੋਂ ਨਹੀਂ ਨਿਕਲ ਸਕਦਾ, ਇੱਕ ਪਾਸੇ ਅੱਗ ਹੈ ਦੂਜੇ ਪਾਸੇ ਨਦੀ, ਚੁੱਕੇ ਮੈਂ ਤੈਰੂਗਾ, ਉੱਥੇ ਲੁੱਟ ਲੈਂਦੇ ਨੇ। ਇਹੋ ਜਿਹੇ ਸਾਧਨ ਜੰਗਲ 'ਚ ਬਣਾਏ ਹੋਏ ਨੇ ਉਹਨਾਂ ਨੇ। ਇੱਥੇ ਫਿਰ ਕਿਹੜੀ ਨਦੀ ਅਤੇ ਜਿਹੜਾ ਹੈਗਾ ਅੱਗ ਕਿਹੜੀ, ਉਹ ਦੱਸਦੇ ਨੇ ਅਗਲੀ ਤੁਕ 'ਚ। ਮਹਾਰਾਜ ਜੀ ਪਾਵਕ
ਪਾਵਕ ਤੋਂ ਅਸਾਦ ਘੋਰੰਗ
ਆ ਗਿਆ ਦੇਖੋ, ਹਾਂਜੀ
ਅਗਮ ਤੀਰ ਨਹਿ ਲੰਘਨ ਹੈ।
ਹਾਂ ਬਸ਼ਰਾਮ ਜੰਪ ਲਾ ਲਾਂਗੇ, ਠੀਕ ਬਸ਼ਰਾਮ, ਠੀਕ ਹੈ ਜੰਪ ਕਰ ਲਓ। ਪਾਵਕ ਤੋਂ ਅਸਾਦ ਘੋਰੰਗ ਅਗਮ ਤੀਰ ਨਹਿ ਲੰਘਨ ਹੈ
ਨਹਿ ਲੰਘਨ ਹੈ।
ਪੜ੍ਹ ਲਿਓ ਇੱਕ ਵਾਰੀ ਹੋਰ।
ਪਾਵਕ ਤੋਂ ਅਸਾਦ ਘੋਰੰਗ ਅਗਮ ਤੀਰ ਨਹਿ ਲੰਘਨ ਨਹਿ।
ਸੋ ਉੱਥੇ ਅੱਗ ਵਾਲੀ ਹੈ ਜਿਵੇਂ ਚੋਰਾਂ ਨੇ ਠੱਗਾਂ ਨੇ ਜੰਗਲ 'ਚ, ਇੱਥੇ ਕਿਹੜੀ ਅੱਗ ਹੈ? ਪਾਵਕ, ਪਾਵਕ ਮੈਨੇ ਅੱਗ, ਅੱਗ ਕਾਹਦੀ ਹੈ? ਤ੍ਰਿਸ਼ਨਾ ਦੀ, ਜਿਹੜੀ ਨਾ ਅਸਾਧ ਮੈਨੇ ਨਾ ਸਾਧੇ ਜਾਣ ਵਾਲੀ ਅੱਗ ਜਿਹੜੀ ਹੈ ਤ੍ਰਿਸ਼ਨਾ ਦੀ, ਨਹੀਂ ਸਾਧੀ ਜਾਂਦੀ ਹਰੇਕ ਤੋਂ ਛੇਤੀ, ਐਸੀ ਅੱਗ ਬਲ ਰਹੀ ਅੰਦਰ। ਅਤੇ ਫਿਰ ਨਦੀ ਕਿਹੜੀ ਹੈ? ਆਸਾ ਰੂਪੀ ਨਦੀ ਹੈ। ਉਹ ਨਦੀ 'ਚ ਪਾਣੀ ਕਿਹੜਾ ਵਗ ਰਿਹਾ ਹੈ? ਤੋ ਮੈਨੇ ਪਾਣੀ ਆਇਆ ਨਾ ਤੱਤੀ ਹੋੜਾ ਜਿਹੜਾ ਤੋ, ਤਾਂ ਤੋ ਦਾ ਅਰਥ ਹੈ ਤੂੰ ਨਹੀਂ ਜਾਂ ਤੁਹਾਡਾ ਨਹੀਂ, ਤੋ ਦਾ ਅਰਥ ਬਲ ਜਲ ਜਾਂ ਪਾਣੀ। ਜਿਹੜਾ ਭਿਆਨਕ ਪਾਣੀ ਕੀ ਆ ਫਿਰ ਭਾਈ? ਨਦੀ ਤਾਂ ਹੋ ਗਈ ਆਸਾ ਦੀ, ਪਾਣੀ ਕਿਹੜਾ ਹੋ ਗਿਆ? ਪਦਾਰਥਾਂ ਰੂਪੀ ਭਿਆਨਕ ਜਲ ਇਹਦੇ ਵਿੱਚ ਵਗ ਰਿਹਾ ਹੈ, ਲੰਘਿਆ ਨਹੀਂ ਜਾਂਦਾ ਕਿਵੇਂ ਆਗਮ। ਸੋ ਇੱਥੇ ਮਨ ਦੀ ਪਹੁੰਚ ਨਹੀਂ, ਤੀਰ ਨਾਮ ਹੈ ਕਿਨਾਰੇ ਦਾ, ਤੀਰ ਇੱਥੇ ਨਾਮ ਕੰਢੇ ਦਾ, ਤੀਰ ਦੂਜਾ ਤੀਰ ਨਾ ਸਮਝ ਲਿਓ, ਤੀਰ ਨਾਮ ਕੰਢਾ ਕਿਨਾਰਾ, ਇਸ ਬੋਲੀ ਵਿੱਚ ਤੀਰ ਕਿਨਾਰੇ ਨੂੰ ਕਹਿੰਦੇ ਨੇ। ਸੋ ਮਨ ਦੀ ਜਿਹੜੀ ਆ ਭਾਈ ਉੱਥੇ ਤੱਕ ਗਮਤਾ ਨਹੀਂ ਕਿ ਜਿਹੜਾ ਤੀਰ ਕਿਨਾਰਾ ਮੁਕਤੀ ਰੂਪੀ ਕਿਨਾਰੇ 'ਤੇ, ਬੈਰਾਗ ਰੂਪੀ ਕਿਨਾਰੇ 'ਤੇ ਜਿਹਦਾ ਜਾ ਕੇ ਲੱਗ ਜਾਵੇ, ਨਹੀਂ ਲੰਘਿਆ ਜਾਂਦਾ, ਨਹਿ ਲੰਘਣਾ ਹੈ।
ਭਜ ਸਾਧ ਸੰਗ ਗੋਪਾਲ ਨਾਨਕ।
ਫਿਰ ਮਹਾਰਾਜ ਕਿਵੇਂ ਕਿਨਾਰਾ 'ਤੇ ਲੰਘਿਆ ਜਾਵੇ, ਕੰਢੇ 'ਤੇ ਕਿਵੇਂ ਪਹੁੰਚਿਆ ਜਾਵੇ ਮੁਕਤੀ ਰੂਪੀ ਕਿਨਾਰੇ 'ਤੇ, ਕਿਵੇਂ ਤਰਿਆ ਜਾਵੇ ਐਸੇ ਸੰਸਾਰ ਵਿੱਚੋਂ? ਹੁਣ ਮਹਾਰਾਜ ਅਗਲੀ ਪੰਕਤੀ ਫਿਰ ਦੱਸ ਰਹੇ ਨੇ, ਪੜ੍ਹੋ। ਭਜ
ਭਜ ਸਾਰ ਸੰਗ ਗੋਪਾਲ ਨਾਨਕ।
ਗੋਪਾਲ ਨਹੀਂ ਬੋਲਣਾ ਇੱਥੇ, ਕਿਉਂਕਿ ਅੱਗੇ ਨੂੰ ਹੋੜਾ ਵੀ ਲੱਗਿਆ ਨਾ, ਹੋਰ ਕੀ ਲੱਗਿਆ? ਔਂਕ ਲੱਗਿਆ। ਸੋ ਇਹਦਾ ਸ਼ੁੱਧ ਰੂਪ ਮਹਾਰਾਜ ਨੇ ਲਿਖ ਕੇ ਦਿਖਾਤਾ ਹੋੜੇ ਨਾਲ, ਕਿ ਸ਼ਬਦ ਜੋੜੇ ਦਾ ਹੋੜੇ ਨਾਲ ਲਿਖਿਆ ਜਾਂਦਾ, ਅਤੇ ਬੋਲਣ ਵਾਸਤੇ ਮਾਤਰਾ ਘਟਾਈ ਹੈ, ਅਤੇ ਮਾਤਰਾ ਘਟਾਉਣ ਕਰਕੇ ਔਂਕੜ ਨਾਲ ਉਚਾਰਨ ਹੈ, ਔਂਕੜ ਦੀ ਮਾਤਰਾ ਇੱਕ ਹੁੰਦੀ ਹੈ, ਹੋੜੇ ਦੀਆਂ ਦੋ ਹੁੰਦੀਆਂ ਨੇ, ਫਿਰ ਵੱਧਦੀ ਹੈ। ਸੋ ਇਸ ਲਈ ਮਾਤਰਾ ਘਟਾ ਕੇ ਔਂਕੜ ਜਿਹੜਾ ਸੀ ਉਸਦੇ ਨਾਲ ਹੀ ਉਚਾਰਨ ਹੈ ਇਹਨੂੰ। ਗੋਪਾਲ ਨਾਨਕ,
ਗੋਪਾਲ
ਬੋਲੋ, ਪਜ ਸਾਧ ਸੰਗ ਗੋਪਾਲ ਨਾਨਕ,
ਸੰਗ ਗੋਪਾਲ
ਗੋਪਾਲ 'ਤੇ ਜਮਕ, ਨਾਨਕ 'ਤੇ ਵਿਸਰਾਮ, ਪਕਾ ਲਓ ਫਿਰ।
ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਦਰਨ ਕਿਰਪਾ
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 ਪੈਰ ਚਾਰਾ। ਸੋ ਮਾਂ ਜੀ ਕਹਿੰਦੇ ਇਉਂ ਭਾਈ ਮੁਕਤੀ ਦਾ ਕਿਨਾਰਾ ਮਿਲੇਗਾ, ਇਹ ਸੰਸਾਰ ਜਾੜ ਵਿੱਚੋਂ ਜਿਹੜਾ ਸੀ ਚੋਰਾਂ ਤੋਂ ਠੱਗਾਂ ਤੋਂ ਬਚਣ ਵਾਸਤੇ, ਤ੍ਰਿਸ਼ਨਾ ਦੀ ਅੱਗ ਤੋਂ ਬਚਣ ਵਾਸਤੇ, ਸਾਧ ਸੰਗਤ ਗੋਪਾਲ ਪਰਮੇਸ਼ਰ ਦਾ ਜਿੱਥੇ ਭਜਨ ਹੁੰਦਾ ਹੈ ਉੱਥੇ ਆ ਕੇ ਭਜਨ ਕਰ। ਹਰ ਚਰਨ ਸਰਨ ਹਰੀ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਚਰਨ ਜਿਹੜੇ ਨੇ ਉਹਨਾਂ ਦੀ ਸ਼ਰਨ ਵਿੱਚ ਆ ਕੇ ਅਤੇ ਉਹਨਾਂ ਦੀ ਕਿਰਪਾ ਦੇ ਪਾਤਰ ਬਣ ਕੇ ਉਧਰਨ ਉਧਰਨ ਮੈਨੇ ਉਧਾਰ, ਇਉਂ ਉਧਾਰ ਹੁੰਦਾ ਉਧਰਨ, ਮੈਨੂੰ ਉਧਾਰਨ ਨਹੀਂ ਪੜ੍ਹਨਾ ਕਿ ਉਧਾਰਨ ਪੜ੍ਹ ਜਾਂਦੇ ਉਧਰਨ, ਹਾਂ ਇਉਂ ਉਧਾਰ ਹੁੰਦਾ ਹੈ ਸੰਸਾਰ ਉਜਾੜ ਵਿੱਚੋਂ। ਕੀ ਸੀ? ਹਾਂ ਉਹ ਜਖਯ ਪੜ੍ਹਨਾ, ਹਾਂ ਰਾਈਟ, ਜਖਯ ਜਹੀਏ ਦਾ ਬਣ ਗਿਆ, ਐੜਾ ਖੱਕਣ ਲੱਗ ਗਈ ਸਿਆਰੀ ਪਾਠ ਹੋ ਗਿਆ ਜਖਯ, ਹਾਂ ਜਖਯ ਨਾਮ ਜਕਸ਼ ਦਾ, ਹਾਂ ਕੁਬੇਰ ਦੇ ਕੁਲ ਬੱਚੇ ਹੋਏ ਨੇ ਜਿਹੜੇ ਉਹਨਾਂ ਨੂੰ ਜਕਸ਼ ਕਹਿੰਦੇ ਨੇ। ਹਾਂਜੀ ਹਾਂ ਉਹ ਸਵਾਲ ਕਰਦੇ ਨੇ ਉੱਤਰ ਵਿੱਚ ਮਹਾਰਾਜ ਪਾਤਸ਼ਾਹ ਜੀ, ਹਾਂ ਬੋਲੀ ਉਹਨਾਂ ਦੀ ਸੰਸਕ੍ਰਿਤੀ ਸੀ ਨਾ, ਉਸ ਕਰਕੇ ਉਸੇ ਬੋਲੀ 'ਚ ਮਹਾਰਾਜ ਬਾਣੀ ਉਚਾਰੀ ਹੈ, ਕਿਉਂ ਕਾਂਸੀ ਤੋਂ ਆਏ ਨੇ ਉਹ, ਕਾਂਸੀ ਵਿੱਚ ਇਹ ਬੋਲੀ ਬੋਲੀ ਜਾਂਦੀ ਆ ਜਿਹੜੀ ਆਪਣੀ ਪ੍ਰਾਕਿਰਤਿਕ ਭਾਸ਼ਾ ਆਪਾਂ ਕਹਿੰਦੇ ਹਾਂ ਸੰਸਕ੍ਰਿਤ ਜਿਹਨੂੰ ਕਹਿੰਦੇ ਹਾਂ, ਇਸ ਕਰਕੇ ਉਸੇ ਬੋਲੀ 'ਚ ਮਹਾਰਾਜ ਜੀ ਨੇ ਜਵਾਬ ਦਿੱਤੇ ਨੇ। ਸੰਸਕ੍ਰਿਤੀ ਸੰਸਕ੍ਰਿਤ ਨਹੀਂ, ਬੜਾ ਫਰਕ ਹੈ। ਸੰਸਕ੍ਰਿਤ ਵਿੱਚ ਆਪਾਂ ਉਦੋਂ ਪਹਿਲਾਂ ਵਿਚਾਰੇ ਦੀ ਬਾਣੀ ਸ਼ੁਰੂ ਹੋਈ ਸੀ, ਅਤੇ ਸੰਸਕ੍ਰਿਤੀ ਵਿੱਚ ਇਹ ਪ੍ਰਾਕਿਰਤਿਕ ਬੋਲੀ ਹੈ, ਸੰਸਕ੍ਰਿਤ ਦੀ ਮਾਂ ਹੈ, ਸੰਸਕ੍ਰਿਤ ਦੀ ਧੀ ਹੈ, ਸਮਝ ਗਿਆ? ਨਹੀਂ ਗੁਰੂ ਮਹਾਰਾਜ ਜੀ ਦੇ ਨੇ ਉਪਦੇਸ਼ ਤਾਂ ਗੁਰੂ ਮਹਾਰਾਜ ਦੇ ਰਹੇ ਨੇ ਪੰਜਵੇਂ ਪਾਤਸ਼ਾਹ ਉਸੇ ਬੋਲੀ ਵਿੱਚ। ਕਿਹਨਾਂ ਨੇ? ਨੇ ਬਾਣੀ ਤਾਂ ਗੁਰੂ ਸਾਹਿਬ ਉਚਾਰਦੇ ਨੇ, ਉਹਨਾਂ ਦੇ ਤਾਂ ਸਵਾਲ ਨੇ ਉਹ, ਹਾਂ ਸਵਾਲ ਉਹਨਾਂ ਦੇ ਮੁਕਤੋਂ ਨੇ ਉਸ ਬੋਲੀ 'ਚ ਸਵਾਲ ਕਰਦੇ ਨੇ ਮਹਾਰਾਜ ਨੂੰ, ਉੱਤਰ ਮਹਾਰਾਜ ਪਾਤਸ਼ਾਹ ਜੀ ਇਸ ਭਾਸ਼ਾ ਵਿੱਚ ਦੇ ਰਹੇ ਨੇ, ਸਮਝੇ ਨੇ? ਆ ਸਵਾਲ ਵੀ ਨਾਲ ਫਿਰ ਜਿਹੜੇ ਉਸ ਵੇਲੇ ਦੇ ਤਾਂ ਨਹੀਂ ਲਿਖਣੇ ਮਹਾਰਾਜ ਨਾਲ, ਹਾਂਜੀ ਉੱਤਰ ਮਹਾਰਾਜ ਦੇ ਰਹੇ ਨੇ। ਹਾਂਜੀ ਚਲੋ ਉਹ ਉੱਤਰਾਂ ਤੋਂ ਪਤਾ ਲੱਗਦਾ ਵੀ ਸਵਾਲ ਕੀ ਹੈ। ਚਲੋ
ਕਿਰਪਾ ਕਰੰਤ ਗੋਬਿੰਦ ਗੋਪਾਲ ਹੈ,
ਹਾਂਜੀ
ਸਗਲੰ ਰੋਗ ਖੰਡਣ ਹੈ।
ਫਿਰ ਪੜ੍ਹਾਂਗੇ ਸਾਰੇ ਜੀ, ਕਿਰਪਾ ਪੜ੍ਹਨ, ਕਿਰਪਾ ਕਰੰਤ ਗੋਬਿੰਦ ਗੋਪਾਲ ਹੈ,
ਕਿਰਪਾ ਕਰੰਤ ਗੋਬਿੰਦ ਗੋਪਾਲ ਹੈ,
ਸਗਲੰ
ਸਗਲੰ
ਸਗਲੰ ਰੋਗ ਖੰਡਣ ਹੈ,
ਸਗਲੰ ਰੋਗ ਖੰਡਣ ਹੈ।
ਜਦੋਂ ਭਾਈ ਜਿਹੜਾ ਗੋਪਾਲ ਪਰਮੇਸ਼ਵਰ ਹੈ ਜਿਹੜਾ ਗੋਬਿੰਦ ਉਦੋਂ ਕਿਰਪਾ ਕਰੰਤ ਮੈਨੇ ਕਰਦਾ ਨਾ, ਫਿਰ ਸਗਲੰ ਸਾਰੇ ਹੀ ਰੋਗ ਜਿਹੜੇ ਨੇ ਖੰਡਣਾ ਮੈਨੇ ਨਾਸ ਹੋ ਜਾਂਦੇ ਨੇ, ਜਿਹੜੇ ਉੱਪਰ ਕਹੇ ਸੀ ਸਾਰੇ। ਹਾਂਜੀ ਹਾਂਜੀ ਚਲੋ
ਸਾਧ ਸਗੇ ਸਗੇਨ
ਟਿੱਪੀ ਲਾ ਦਿਓ ਸੱਸੇ 'ਤੇ,
ਸੰਗੇਨ
ਹੁਣ ਲੱਗ ਗਈ ਲਾਉਣ ਵਾਲੇ ਸੰਗਣਾ ਨਹੀਂ ਬਸ।
ਗੁਣ ਰਾਮਤ ਨਾਨਕ ਸ਼ਰਨ ਪੂਰਨ ਪਰਮੇਸ਼ਰ ਹੈ,
ਠੀਕ ਪੜ੍ਹੋ ਸਾਰੇ ਲੱਗ ਗਈ ਠੀਕ ਹੋ। ਸਾਧ ਸੰਗੇਨ
ਸਾਧ ਸਗੇਨ
ਸਾਧ ਸੰਗੇਨ ਗੁਣ ਰਾਮਤ ਨਾਨਕ
ਸਾਧ ਸਗੇਨ ਨਾਨਕ
ਸ਼ਰਨ ਪੂਰਨ ਪਰਮੇਸ਼ੁਰ ਹੈ,
ਸੂਰਨ ਪਰਮੇਸ਼ੁਰ ਹੈ।
ਹਾਂ ਸੋ ਸਾਧ ਸੰਗਤ ਵਿੱਚ ਆ ਕੇ ਗੁਣ ਰਮੰਤ ਪਰਮੇਸ਼ੁਰ ਦੇ ਗੁਣਾਂ ਨੂੰ ਰਮੰਤ ਮੈਨੇ ਉਚਾਰਨ ਕਰਨਾ ਜਿਹੜਾ, ਅਤੇ ਪੂਰਨ ਪਰਮੇਸ਼ੁਰ ਦੀ ਸ਼ਰਨ ਵਿੱਚ ਆਉਣਾ ਜਿਹੜਾ ਹੈ, ਇਉਂ ਸਾਰੇ ਰੋਗਾਂ ਦਾ ਨਾਸ ਹੋ ਜਾਂਦਾ। ਕਿੱਥੇ? ਹਾਂ ਪਰਮੇਸ਼ੁਰ ਹੈ, ਸੁਰ ਹੋ ਗਿਆ ਨਾ, ਪਰਮੇਸ਼ੁਰ ਹੈ ਨਹੀਂ ਨਾ ਕਰਨਾ, ਪਰਮੇਸ਼ੁਰ ਹੈ ਸਿਸੋਂਕਣ ਲੱਗ ਗਿਆ, ਪਰਮੇਸ਼ੁਰ ਹੈ ਲੱਗ ਗਿਆ ਨਾ ਉਕਣ, ਜੇ ਨਹੀਂ ਲਾਂਗੇ ਫਿਰ ਬਣ ਜਾਓ ਸਰ ਹੈ, ਪਰਮੇਸ਼ੁਰ ਹੈ ਸੋ ਸੁਰ ਔਂਕੜ ਸੁਰ ਹੈ। ਚਲ
ਸਿਆਮ ਲੰਗ ਮਦਰ ਮਨੁੱਖਿਅੰਗ
ਮਾਨੁੱਖਿਅੰਗ
ਮਾਨੁੱਖਿਅੰਗ
ਮੈਨੂੰ ਲਾ ਕੇ ਨਾ ਕੰਨਾਂ ਕੱਖੇ ਨੂੰ ਲਾ ਕੇ ਸਿਹਾਰੀ ਟਿੱਪੀ ਲਾ ਕੇ ਐੜੇ 'ਤੇ ਪਾਠ ਹੋ ਗਿਆ ਮਾਨੁੱਖਿਅੰਗ
ਮਾਨੁੱਖਿਅੰਗ
ਸਾਰਾ ਪੜਾਂਗੇ। ਸਿਆਮ ਲੰਗ
ਸਿਆਮ ਲੰਗ
ਮਧੁਰ ਮਾਨੁੱਖਿਅੰਗ
ਮਧੁਰ ਮਾਨੁੱਖਿਅੰਗ
ਹਿਰਦਿਅੰ
ਹਿਰਦਿਅੰਗ
ਭੂਮ ਵੈਰਣ ਹੈ
ਭੂਮ ਵੈਰਣ ਹੈ
ਪੜ੍ਹੋ ਫਿਰ
ਸਿਆਮ ਲੰਗ ਮਧੁਰ ਮਾਨੁੱਖਿਅੰਗ ਹਿਰਦਿਅੰਗ ਭੂਮ ਵੈਰਣ ਹੈ
ਹਾਂ ਰਿਧਿਅੰਗ ਭੂਮ 'ਤੇ ਵੀ ਜੰਕ ਲੱਗ ਜਾਂਦੀ ਹੈ ਰਿਧਿਅ ਰੂਪੀ ਭੂਮੀ ਵਿੱਚ। ਸੋ ਇਹ ਹੁਣ ਮਾਰਿਕਾ ਵੀ ਨੀਤੀ ਦੀ ਕੋਈ ਗੱਲ ਦੱਸ ਦਿਓ। ਹਰੀ ਲਾਲ ਕ੍ਰਿਸ਼ਨ ਲਾਲ ਜੀ ਕਹਿਣ ਲੱਗੇ ਮਾਰਿਕਾ ਫਿਰ ਨੀਤੀ ਵੀ ਸੁਣ ਲਓ। ਨੀਤੀ ਕੀ ਹੈ? ਸਿਆਮਲੰਗ ਮਧੁਰ ਮਨੁੱਖਿਅੰ। ਦੋ ਗੱਲਾਂ ਨੇ, ਸਿਆਮਲੰਗ ਮੈਨੇ ਕਾਲਾ, ਕਾਲਾ ਕਾਲੇ ਰੰਗ ਦਾ ਹੋਵੇ ਬੰਦਾ, ਬਹੁਤਾ ਹੀ ਕਾਲਾ ਹੋਵੇ। ਅਤੇ ਦੂਜੀ ਗੱਲ ਮਧੁਰ, ਮਧੁਰਾ ਹੋਵੇ, ਮਧੁਰਾ ਹੋਵੇ ਕੱਦ ਦਾ। ਅਤੇ ਸਵੇਰ ਵਾਲੇ ਕਹਿੰਦੇ ਵੀ ਮਧੁਰਾ ਕਿਹਨੂੰ ਕਹਿੰਦੇ ਨੇ? ਮੈਂ ਜਿਹੜਾ ਲੰਬਾ ਨਾ ਹੋਵੇ। ਅਤੇ ਮਧੁਰਾ ਕੱਦ ਹੋਵੇ, ਰੰਗ ਦਾ ਸ਼ਾਹ ਕਾਲਾ ਹੋਵੇ। ਮਨ ਕਹਿੰਦੇ ਉਹ ਬੰਦਾ ਜਿਹੜਾ ਹੈ ਉਹਦੇ ਹਿਰਦੇ ਵਿੱਚ ਭੂਮ ਮਨ ਭੂਮੀ, ਹਿਰਦੇ ਰੂਪੀ ਭੂਮੀ ਵਿੱਚ ਉਹਦੇ ਬੈਲ ਬਣਿਆ ਰਹਿੰਦਾ ਹੈ, ਅਤਮਾਰ ਨਾ ਕਰੇ ਬਹੁਤਾ ਉਹਦਾ। ਸਵੇਰ ਵਾਲ ਕਹਿੰਦੇ ਫਿਰ ਤਾਂ ਉਹਨਾਂ ਵਿਆਹ ਵੀ ਨਹੀਂ ਕਰਨਾ ਚਾਹੀਦਾ। ਹਾਂ ਤਾਂ ਮੈਂ ਤੁਸੀਂ ਵੇਖਣਾ ਵੀ ਭਾਈ ਜਿਹੜਾ ਉਹ ਹਾਂ ਅਗਲੇ ਹੱਥਾਂ ਵਿੱਚ ਆਊ। ਹੁਣ ਮਧੁਰ ਨਾ ਮਧੁਰ ਇਹਦਾ ਹੈ, ਸ਼ਿਆਮਲੰਗ ਮੈਨੇ ਕਾਲਾ, ਕਾਲੇ ਰੰਗ ਦਾ ਮਧੁਰਾ ਮਨੁੱਖ ਹੋਵੇ, ਉਹਦੇ ਹਿਰਦੇ ਰੂਪੀ ਭੂਮੀ ਵਿੱਚ ਮਨ ਕਹਿੰਦੇ ਵੈਰ ਬਣਿਆ ਹੀ ਰਹਿੰਦਾ ਹੈ। ਜਿਹਦੇ ਕਰਕੇ ਅੱਗੇ ਫਿਰ ਨਿਵੰਤ
ਨਿਵੰਤ ਹੋਵੰਤ ਮਿੱਥਿਆ ਚੇਤਨੰਗ ਸੰਤ ਸਵਜਨ ਹੈ।
ਅਤੇ ਉਹਦਾ ਫਿਰ ਝੁਕਦਾ ਬੜਾ ਜਿਹੜਾ ਉਹ ਹੈ ਕਾਲੇ ਰੰਗ ਵਾਲਾ ਮਧੁਰੂ ਜਿਹੜਾ ਨਾ, ਝੁੱਕ ਕੇ ਬੜਾ ਸਿਖਾਉਂਦਾ ਹੈ। ਨਿਵੰਤ ਮੈਨੇ ਝੁਕਣਾ, ਝੁੱਕ ਝੁੱਕ ਕੇ ਬੜਾ ਵਿਖਾਉਂਦਾ, ਪਰ ਉਹਦਾ ਜਿਹੜਾ ਝੁਕਣਾ ਹੈ ਹੋਵੰਤ ਮਿੱਥਿਆ, ਮਿੱਥਿਆ ਹੀ ਹੁੰਦਾ, ਝੂਠਾ ਹੀ ਹੁੰਦਾ। ਹਾਂ ਚੇਤਨੰਗ ਸੰਤ ਸੋਜਨ ਹੈ, ਜਿਹੜੇ ਸੰਤ ਸੱਜਣ ਸਾਧੂ ਨੇ ਉਹ ਇਹ ਤੋਂ ਬੜਾ ਸੁਚੇਤ ਰਹਿੰਦੇ ਨੇ। ਚੇਤਨੰਗ ਸੁਚੇਤ ਰਹਿੰਦੇ ਨੇ, ਸੋ ਸਾਨੂੰ ਸੁਚੇਤ ਰਹਿਣਾ ਚਾਹੀਦਾ। ਇਹ ਸੀ ਨੀਤੀ ਵਾਲੀ ਗੱਲ। ਇਸੇ ਦੇ ਹੁਣ ਅੰਤਰੀ ਵਰਥ ਵੀ ਮਾਂ ਭਾਈ ਟਕਸਾਲ 'ਚ ਕੀਤੇ ਜਾਂਦੇ ਨੇ। ਇਹ ਬੰਦਿਆਂ ਲਈ ਆ, ਮਨੁੱਖਿੰਗ ਆ ਗਿਆ ਨਾ, ਜੇ ਮਨੁੱਖਿੰਗ ਦਾ ਨਾਮ ਦਾ, ਸੋ ਇਸ ਕਰਕੇ ਇਸਤਰੀ ਜਾ, ਇਸੇ ਕਰਕੇ ਇਸਤਰੀ ਜਾ ਕੇ ਖੁਸ਼ ਹੈ ਇਸ ਗੱਲ 'ਤੇ। ਚਲ ਸੱਚ ਨੂੰ ਲੱਗੂਗਾ ਬਾਬੇ ਦਾ ਬਣ ਗਿਆ ਐਣਾ, ਪਾਠ ਹੋ ਗਿਆ ਸਵਜਨ ਹੈ। ਹਾਂ ਇਹ ਸੀ ਨੀਤੀ ਦੇ ਅਰਥ। ਹੁਣ ਮਹਾਰਾਜ ਜੀ ਅੰਤਰੀ ਵਰਥ ਵੀ ਦੱਸਦੇ ਨੇ। ਸਿਆਮਲੰਗ ਮਧੁਰ ਮਨੁੱਖਿਅੰ, ਬੋਲੋ
ਸਿਆਮਲੰਗ ਮਧੁਰ ਮਨੁੱਖਿਅੰ।
ਹਾਂ ਮਧੁਰ ਜਿਹੜੋ ਸਿਆ, ਕਾਲੇ ਰੰਗ ਵਿਸ਼ਨੂੰ ਦਾ ਵੀ ਹੈ, ਵਾਹਿਗੁਰੂ ਦਾ ਵੀ ਹੈ, ਜਿਹੜਾ ਸੜਗਣ ਰੂਪ ਆ ਉਹਦਾ, ਜੋ ਸਿਆਮ ਰੰਗ ਵਾਲਾ ਵਾਹਿਗੁਰੂ, ਮਧੁਰ ਜੀ ਦਾ ਉਹਦੇ ਬੜੀ ਪਿਆਰੀ ਜਿਹੜੀ ਮਿੱਠੀ ਉਹਨਾਂ ਦਾ ਸਰੂਪ ਹੈ। ਮਧੁਰ ਮੈਨੇ ਸੁੰਦਰ, ਸੁੰਦਰ ਸਰੂਪ ਹੈ ਜਿਨ੍ਹਾਂ ਦਾ, ਸਿਆਮਲੰਗ ਰੰਗ ਵਾਲੇ। ਸੋ ਭਾਈ ਉਹ ਜਿਹੜਾ ਐਸਾ ਰੂਪ ਹੈ ਜਿਸ ਮਨੁੱਖ ਦੇ ਹਿਰਦੇ ਦੀ ਰੂਪੀ ਭੂਮੀ ਵਿੱਚੋਂ ਵੱਸ ਗਿਆ, ਅਤੇ ਉਹਦੇ ਵੈਰ ਨਹਿ, ਉਹਦੇ ਹਿਰਦੇ 'ਚ ਵੈਰ ਨਹੀਂ ਹੁੰਦਾ, ਵੈਰ ਨਹਿ ਨਹਿ ਮੈਨੇ ਨਹੀਂ, ਉਹਦੇ ਹਿਰਦੇ ਰੂਪੀ ਭੂਮੀ ਵਿੱਚ ਵੈਰ ਕਦੇ ਨਹੀਂ ਹੁੰਦਾ। ਜਿਹਦੇ ਹਿਰਦੇ ਵਿੱਚ ਮਧੁਰ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਭਾਈ ਹਿਰਦੇ ਰੂਪੀ ਭੂਮੀ 'ਚ ਵੱਸ ਗਿਆ ਹੈ ਜੀ। ਪਹਿਲਾਂ ਦੋਵੇਂ ਠੀਕ ਨੇ, ਕਿਉਂਕਿ ਗੁਰਬਾਣੀ ਬਹੁਤ ਅਰਥਕ ਹੈ, ਇੱਕ ਅਰਥ 'ਤੇ ਨਹੀਂ ਖੜਦਾ। ਗੁਰਬਾਣੀ ਦੇ ਕੁਝ ਜਿਹੜੇ ਨੇ, ਜੇ ਹੁਣ ਪਹਿਲਾਂ ਤੁਸੀਂ ਕਹੋਗੇ ਵੀ ਸ਼ਿਆਮ ਉਹ ਜਿਹੜਾ ਸੀ ਸਿਆਲ ਅਤੇ ਸਵਾਨ, ਸਿਆਲ ਖੜ ਹੈ, ਖੋਤਾ ਗਧਾ, ਜਾਂ ਜਿਹੜਾ ਸੀ ਗਿੱਦੜ, ਉਹਨਾਂ ਦੇ ਅਰਥ ਮਨੁੱਖ ਨੂੰ ਐਂ ਕਹਿ ਦਈਏ, ਓਏ ਮੈਂ ਖੋਤਾ ਹੋਏ, ਮੈਂ ਗਿੱਦੜਾਂ ਹੋਏ, ਉੱਥੇ ਉਸੇ ਰੂ ਅੰਤਰੀ ਅਰਥ ਉਹ ਨੇ, ਜਿਵੇਂ ਜੰਗਲ 'ਚ ਕੁੱਤੇ ਹੁੰਦੇ ਨੇ, ਗਿੱਦੜ ਹੁੰਦੇ ਨੇ ਅਤੇ ਗਧੇ ਹੁੰਦੇ ਨੇ, ਉਹ ਤਾਂ ਉਹਦੇ ਅੱਖਰੀ ਅਰਥ ਹੋ ਗਏ। ਹਾਂ ਇਹ ਖਾਸ ਬੰਦੇ ਨੇ ਕਿਹਾ, ਇਹ ਮਾਰ ਨੇ ਹੈਂਜੀ, ਨਹੀਂ ਫਿਰ ਉਹ ਮਾਰ ਖੰਡਨ ਨਹੀਂ ਕਰ ਸਕਦੇ ਮਾਰ ਦੀ ਗੱਲ ਦਾ, ਬਿਲਕੁਲ ਇਹੀ ਹੁੰਦਾ। ਚਲੋ
ਅਚੇਤ ਮੂੜਾ ਨਾ ਜਾਣ ਅੰਤ ਘਟਾਂਤ,
ਇਹ ਟਲ ਸਜਾਈਆ ਨਾ ਕਿ ਕਦੇ ਪ੍ਰਤੱਖ ਵੇਖ ਲਿਓ ਕਦੇ ਐਸਾ ਹੈ। ਉਹ ਕੱਖਰੀ ਅਰਥ ਨੇ, ਪਹਿਲੀ ਹਿੱਸੇ ਨੇ ਮੇਰੀ ਪਹਿਲੀ ਵਾਰੀ, ਹਾਂਜੀ ਚੰਗਾ ਹੋਇਆ ਮੇਰੀ ਪਹਿਲੀ ਜਿਹੜੀ ਵਾਰੀ ਹੋਈ ਸੀ ਮਰ ਗਈ ਉਹ, ਪਰ ਅੰਤਰੀ ਵਰਥ ਹੋਰ ਨੇ। ਅੱਗੇ ਚਲੋ ਜੀ।
ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ।
ਹਾਂ, ਅਤੇ ਉਹਦਾ ਦੂਜਾ ਅਰਥ ਰਹਿ ਗਿਆ ਸੀ, ਦੂਜਾ ਪਹਿਲਾਂ ਤਾਂ ਹੋ ਗਿਆ ਸੀ ਨਾ ਉਹਦਾ ਅਰਥ,
ਹਾਂਜੀ,
ਸਿਆਮ ਲੰਗ ਮਰਦ ਮਨੁੱਖਿੰਗ ਦਾ ਪਹਿਲਾ ਅਰਥ, ਦੂਜਾ ਵੀ ਹੋ ਗਿਆ ਸੀ। ਅਗਲੀਆਂ ਪੰਕਤੀਆਂ ਰਹਿੰਦਾ ਹੈ, ਨਿਵੰਤ ਹੋਵੰਤ ਮਿਥਿਆ ਚੇਤਨੰਗ
ਚੇਤਨੰਗ
ਸੰਤ ਸਵਜਨ ਹੈ,
ਸੰਤ ਸਵਜਨ ਹੈ।
ਸੋ ਜਿਹੜੇ ਭਾਈ ਨਿਵੰਤ ਮੈਂ ਨਿਮਰਤਾ ਸਹਿਤ ਰਹਿੰਦੇ ਨੇ, ਨਿਮਰਤਾ ਸਹਿਤ ਰਹਿ ਕਰਕੇ ਅਤੇ ਜਿਹੜੇ ਨਿਮਰਤਾ ਧਾਰਨ ਕਰਦੇ ਨੇ, ਉਹ ਫਿਰ ਹੋਵੰਤ ਮਿਥਿਆ, ਜਿਹੜਾ ਸੰਸਾਰ ਹੋਇਆ ਇਹਨੂੰ ਮਿਥਿਆ ਸਮਝ ਲੈਂਦੇ ਨੇ ਵੀ ਇਹ ਨਹੀਂ ਸੱਚਾ ਹੈਗਾ। ਇਸੇ ਕਰਕੇ ਉਹ ਫਿਰ ਜਿਹੜੇ ਨੇ ਐਸੇ ਸੰਤ ਸੱਜਣ ਸੱਜਣ ਸੰਤ ਜਿਹੜੇ ਨੇ, ਉਹ ਭਾਈ ਚੇਤਨ ਦਾ ਹੀ ਰੂਪ ਹੋ ਜਾਂਦੇ ਨੇ ਪਰਮੇਸ਼ਰ ਦਾ। ਪਹਿਲਾਂ ਚੇਤਨ ਦਾ ਅਰਥ ਸੁਚੇਤ ਹੈ, ਹੁਣ ਚੇਤਨ ਦਾ ਅਰਥ ਹੈ, ਚੇਤਨ ਦਾ ਹੀ ਰੂਪ ਹੋ ਜਾਂਦੇ ਨੇ, ਜਿਹਨਾਂ ਦੇ ਹਿਰਦੇ ਵਿੱਚ ਮਦਰ ਵਾਹਿਗੁਰੂ ਦਾ ਸਰੂਪ ਜਿਹਨਾਂ ਦੇ ਵਸਿਆ ਹੋਇਆ ਹਿਰਦੇ ਰੂਪੀ ਭੂਮੀ ਵਿੱਚ। ਹਾਂਜੀ, ਅਤੇ ਨਿਮਕੇ ਰਹਿੰਦੇ ਨੇ, ਸਿਰ ਨਹੀਂ ਆਉਂਦੇ ਕਿਸੇ ਦੇ, ਸੰਸਾਰ ਨੂੰ ਸਮਝਦੇ ਨੇ ਮਿਥਿਆ। ਐਸੇ ਉਹ ਸੰਤ ਸੱਜਣ ਜਿਹੜੇ ਨੇ ਭਾਈ ਚੇਤਨ ਦਾ ਹੀ ਰੂਪ ਹੋ ਜਾਂਦੇ ਨੇ। ਇਹ ਅੰਤਰੀ ਵਰਤ ਹੋ ਗਿਆ, ਚਲੋ ਅੱਗੇ
ਅਚੇਤ
ਜਾਂ ਜਿਹੜਾ ਤੁਹਾਨੂੰ ਫਿੱਟ ਰੱਖਦਾ ਰੱਖ ਲਓ ਫਿਰ, ਜੇ ਮਦਰੇ ਵਾਲਾ ਕੰਮ ਸੂਤ ਨਹੀਂ ਆਉਂਦਾ। ਚਲੋ ਚਲੋ,
ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ।
ਠੀਕ, ਇਹ ਪਰਮਾਦੀ ਜੀਵ ਦੇ ਲੱਛਣ ਮਹਾਰਾਜ ਕਹਿੰਦੇ, ਜੀਵ ਦੀ ਪਰਮਾਤਮਾ ਦੱਸ ਰਹੇ ਨੇ। ਅਚੇਤ ਮੂੜਾ ਨਾ ਜਾਣੰਤ, ਇਹ ਮੂੜ ਹੈ ਜੀਵ, ਮੂਰਖ ਹੀ ਹੈ, ਅਚੇਤ ਬੜਾ ਭੁੱਲਣ ਵਾਲਾ ਹੈ, ਸਮਝਣ ਵਾਲਾ ਹੀ ਨਹੀਂ, ਇਹ ਨਹੀਂ ਜਾਣਦਾ। ਨਾ ਜਾਣੰਤ ਮੈਨੂੰ ਨਹੀਂ ਜਾਣਦਾ, ਕੀ ਨਹੀਂ ਜਾਣਦਾ, ਘਟੰਤ ਸਾਸਾ ਨਿਤ ਪ੍ਰਤੇ,
ਨਿਤ ਪ੍ਰਤੇ
ਵੀ ਮੇਰੇ ਸਵਾਸ ਨਿਤਾ ਪ੍ਰਤੀ ਘੱਟ ਰਹੇ ਨੇ, ਇਸ ਗੱਲ ਨੂੰ ਗਾਫਲ ਹੈ, ਜਾਣਦਾ ਜਿਵੇਂ ਮੈਂ ਘੱਟ ਰਿਹਾ, ਅਹੁਦ ਘਟਾ ਦਿਨ ਸਰੈਣਹਾਰੇ, ਇਸ ਗੱਲ ਨੂੰ ਜਾਣਦਾ ਨਹੀਂ। ਕਬੀਰ ਸਾਹਿਬ ਕਹਿੰਦੇ ਨੇ, ਜਨ ਨਹੀਂ ਜਾਣਤ ਸੁੱਤ ਵੱਡਾ ਹੋਤ ਹੈ, ਇਹ ਤਾਂ ਨਾ ਕੁਨਾ ਜਾਣਾ ਹੈ, ਜੇ ਦਿਨ ਦਿਨ ਅਵਧ ਘੱਟ ਹੈ। ਮਾਂ ਤਾਂ ਜਾਣਦੀ ਆ ਪੁੱਤ ਵੱਡਾ ਹੋ ਰਿਹਾ, ਪਰ ਜਾਣਦੀ ਨਹੀਂ ਵੀ ਵੱਡਾ ਨਹੀਂ ਹੋ ਰਿਹਾ, ਘੱਟ ਰਿਹਾ ਹੈ। ਸੋ ਘੱਟ ਕਿਵੇਂ ਰਿਹਾ, ਜਿੱਦਣ ਜਨਮ ਲਿਆ ਸੀ ਉਦੋਂ ਉਹਦੀ ਉਮਰ ਦੇ ਦਿਨ ਲਿਖੇ ਹੋਏ ਸੀ, ਲਵੀ ਇੰਨੇ ਸਾਲ ਉਮਰ ਭੋਗਣੀ ਹੈ, ਜਦ ਉਹਦੇ ਵਿੱਚੋਂ ਮਹੀਨਾ ਲੰਘ ਗਿਆ, ਸੋ ਉਹ ਤਾਂ ਲਿਖੇ ਹੋਏ ਸਗੋਂ ਘੱਟ ਗਿਆ ਨਾ ਕਿ ਵਧਿਆ। ਸੋ ਇਸ ਲਈ ਦਿਨ ਦਿਨ ਰਾਤ ਦੀ ਸੰਗਿਆ ਕਰਕੇ ਇਹ ਜੀਵ ਜਿਹੜਾ ਹੈ ਘੱਟ ਹੀ ਰਿਹਾ, ਵੱਧ ਨਹੀਂ ਰਿਹਾ, ਪਰ ਅਚੇਤ ਮੂੜੇ ਨੂੰ ਜਾਣਦਾ ਨਹੀਂ ਇਸ ਗੱਲ ਨੂੰ ਮੈਂ ਘੱਟ ਰਿਹਾ। ਆਉਂਦਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਇਹ ਕਦੇ ਦ੍ਰਿਸ਼ਟੀ ਧਾਰਨੇ ਨਹੀਂ ਕੀਤੀ, ਮੈਂ ਮੇਰੀ ਜ਼ਿੰਦਗੀ ਮੇਰੀ ਉਮਰ ਜਿਹੜੀ ਹੈ ਵਹਿੰਦੀ ਜਾ ਰਹੀ ਹੈ, ਘੱਟਦੀ ਜਾ ਰਹੀ ਹੈ, ਇਹਨੇ ਕਦੇ ਦ੍ਰਿਸ਼ਟੀ ਵਿੱਚ ਲਿਆਂਦਾ ਹੀ ਨਹੀਂ। ਚਲੋ,
ਛੇ ਜੰਤ ਮਹਾਂ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ।
ਹਾਂ, ਛਜੰਤ ਛਜੰਤ ਮਹਾਂ ਸੁੰਦਰੀ ਕਾਇਆ,
ਛਜੰਤ ਮਹਾਂ ਸੁੰਦਰੀ ਕਾਇਆ,
ਇਸ ਕਾਇਆ ਨੂੰ ਬੜੀ ਸੁੰਦਰੀ ਬਣਾਉਂਦਾ ਹੈ, ਕਿਤੇ ਪਾਊਡਰ ਲਾ ਲੈਂਦਾ, ਕਿਤੇ ਕਰੀਮ ਕਰੂਮ ਬਣਾਉਂਦਾ ਹੈ, ਕਿਤੇ ਹੋਰ ਲਾਲ ਜਿਹਾ ਬਣਾ ਲੈਂਦਾ, ਬੜੀ ਸਜਾਉਂਦਾ ਇਹਨੂੰ, ਪਰ ਇਹ ਨਹੀਂ ਸਮਝਦਾ ਵੀ ਛਜੰਤ ਇਹ ਤਾਂ ਨਾਸ ਹੋ ਰਹੀ ਹੈ, ਇਹ ਤਾਂ ਘੱਟ ਰਹੀ ਹੈ। ਕਾਲ ਕੰਨਿਆ ਗ੍ਰਾਸਤੇ, ਇਹ ਨਹੀਂ ਸਮਝਣੀ ਉਹਦੀ ਵੀ ਇਹ ਕਾਲ ਦੀ ਕੰਨਿਆ ਵਾਂ, ਜਿਹੜੀ ਦੇਹ ਹੈ ਕਾਲ ਦੀ ਕੰਨਿਆ, ਮੌਤ, ਸੋ ਮੌਤ ਦੀ ਕੰਨਿਆ ਵਾਂ, ਜੇ ਕਾਲ ਦੀ ਕੰਨਿਆ ਕੀ ਆ ਬੁਢੇਪਾ। ਸੋ ਆ ਰਿਹਾ ਅਸੀਂ ਬੜਾ ਛੇਤੀ, ਸੋ ਜਿਹੜਾ ਕਿ ਇਹਨੂੰ ਗ੍ਰਾਸਤੇ ਗ੍ਰਸ ਰਹੇ ਹੈ। ਹਾਂਜੀ, ਕੁੜੀ ਕਾਲ ਦੀ ਕੁੜੀ ਹੈ, ਕੰਨਿਆ ਕੁਆਰੀ ਹੁੰਦੀ ਹੈ ਨਾ, ਜਿਹੜੀ ਨਾਮ ਵਿਆਹੀ ਹੋਵੇ, ਦੇ ਅਜੇ ਵਿਆਹੀ ਨਹੀਂ, ਵਿਆਹ ਕੇ ਕਿਹੜੇ ਲਾੜੇ ਨੇ ਲੈ ਕੇ ਜਾਣੀ ਹੈ, ਕਾਲ ਰੂਪੀ ਲਾੜੇ ਨੇ ਵਿਆਹ ਲੈਣੀ ਹੈ, ਇਸ ਕਰਕੇ ਕੰਨਿਆ ਕਿਹਾ, ਅਣਵਿਆਹੀ ਕੁੜੀ ਨੂੰ ਕੰਨਿਆ ਕਹਿੰਦੇ ਨੇ।
ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਵਿਨੋਦ।
ਇਹਨੂੰ ਲੀਲਾ ਨਹੀਂ ਪੜ੍ਹਨਾ, ਲੀਲਾ ਕਹਿਣਾ,
ਲੀਲਾ
ਪੜ੍ਹੋ ਸਾਰੇ। ਰਚੰਤ ਪੁਰਖ ਹੈ ਕੁਟੰਬ ਲੀਲਾ ਨਹੀਂ ਕਹਿਣਾ, ਲੀਲਾ
ਕੁਟੰਬ ਲੀਲਾ,
ਕੁਟੰਬ ਪਾਣਾ, ਕੁਟੰਬ ਨਹੀਂ ਕਹਿਣਾ, ਭੱਬਾ ਲੱਗ ਗਿਆ, ਕੁਟੰਬ ਬੜਾ ਭੁਲੇਖਾ ਪੈਂਦਾ। ਜਿਵੇਂ ਉਦੋਂ ਆਪਾਂ ਪਾਠ ਆ ਸਹੀ, ਬਲੰਬ ਧਰਮੰ ਬਲੰਬ ਪਾਪੰ ਨਹਿ ਬਲੰਬ ਧਰਮੰ, ਉੱਥੇ ਬਲੰਬ ਪੜਿਆ ਜਾਂਦਾ, ਬੱਬੇ ਦੇ ਥੋਂ ਭੱਬਾ ਹੀ ਲੱਗ ਜਾਂਦਾ, ਉੱਥੇ ਵੀ ਬਲੰਬ ਪੜਨਾ, ਬਲੰਬ ਬਲੰਬ ਧਰਮੰ ਨਹਿ ਬਲੰਬ ਪਾਪੰ, ਇਹ ਵੀ ਇੱਥੇ ਵੀ ਕੁਟੰਬ ਨਹੀਂ ਕਹਿਣਾ, ਕੁਟੰਬ
ਕੁਟੰਬ।
ਰਚੰਤ ਪੁਰਖ ਹੈ ਕੁਟੰਬ ਲੀਲਾ, ਲੀਲਾ
ਰਚੰਤ ਪੁਰਖ ਹੈ
ਕੁਟੰਬ ਲੀਲਾ, ਪਕਾ ਲਓ।
ਜਚੰਤ ਪੁਰਖ ਹੈ ਕੁਟੰਬ ਲੀਲਾ ਅਨੰਤ ਆਸਾ ਬਿਖਿਆ ਵਿਨੋਦ।
ਹਾਂ, ਕੁਟੰਬ ਪਰਿਵਾਰ, ਇਹ ਪੁਰਖ ਜਿਹੜਾ ਮੂੜਾ ਚੇਤ ਪਰਮਾਦੀ ਜੀਵ ਪਰਿਵਾਰ ਦੀ ਲੀਲਾ ਵੇਖ ਕੇ ਹੀ ਉਹਦੇ ਵਿੱਚ ਜਿਹੜਾ ਰਚੰਤ ਮਨ ਰਚੀ ਜਾਂਦਾ ਹੈ। ਹਾਂਜੀ, ਫਿਰ ਅਨਿੱਤ ਆਸਾ, ਆਸਾ ਜਿਹੜੀ ਹੈ ਐਵੇਂ ਝੂਠੀ ਕਰਦਾ ਹੈ, ਅਨਿੱਤ ਮੈਨੇ ਝੂਠੀ ਝੂਠੀ ਉਹ ਆਸਾ ਕਰੀ ਜਾਂਦਾ ਇਹਨਾਂ ਦੀ। ਵਿਖਿਆ ਵਿਨੋਦ, ਸੋ ਵਿਖਿਆ ਨਾਮ ਵਿਸ਼ਿਆਂ ਦਾ, ਵਿਸ਼ਿਆਂ ਦੇ ਕੌਤਕਾਂ ਵਿੱਚ ਜਿਹੜਾ ਅਸੀਂ ਰਹਿ ਕਰਕੇ ਝੂਠੇ ਹੀ ਵਿਦੜ ਜਾਣ, ਜਿਹੜੇ ਝੂਠੇ ਹੀ ਵਿਸ਼ੇ ਨੇ ਉਹਨਾਂ ਦੇ ਕੌਤਕਾਂ ਵਿੱਚ ਐਵੇਂ ਆਸਾ ਕਰੀ ਜਾਂਦਾ ਹੈ।
ਪਰਮੰਤ ਪਰਮੰਤ ਬਹੁਤ ਜਨਮ ਹਾਰਿਓ।
ਲੀਲਾ ਉਹਦੇ ਹੋਰ ਕਈ ਤਰ੍ਹਾਂ ਦੇ ਕੁੱਤ ਕਰਦਾ ਹੈ, ਨਿਆਣੇ ਟਪੁੱਛੀਆਂ ਮਾਰਦੇ, ਭੱਜ ਕੇ ਆ ਕੇ ਗੋਦੀ 'ਚ ਬਹਿ ਜਾਂਦੇ, ਕਦੇ ਕੰਨੇ 'ਤੇ ਬਹਿੰਦੇ, ਸਾਰੀਆਂ ਲੀਲਾ ਕੁਟੰਬਦੀਆਂ ਕਈ ਪ੍ਰਕਾਰ ਦੀ। ਚਲੋ,
ਪਰਮੰਤ ਪਰਮੰਤ ਬਹੁਤ ਜਨਮ ਹਾਰਿਓ।
ਇਸ ਇਹਦੇ ਵਿੱਚ ਲੱਗਣੇ ਕਰਕੇ ਇਹ ਜੀਵ ਜਿਹੜਾ ਸੀ ਭਾਈ ਭਰਮਦਾ ਬਹੁਤੇ ਜਨਮਾਂ ਵਿੱਚ ਜਿਹੜਾ ਭਾਈ ਹਾਰਦਾ ਆ ਰਿਹਾ, ਬਹੁਤ ਜਨਮ ਤਾਰ ਕੇ ਹਾਰ ਰਿਹਾ ਹੈ। ਪਰ ਮਾਰੇ ਬੱਚਿਆ ਫਿਰ ਕਿਵੇਂ ਜਾਵੇ?
ਸਰਨ ਨਾਨਕ ਕਰੁਣਾ ਮੈਂ,
ਹਾਂ ਕਰੁਣਾ ਮਾਇਆ ਹੈ, ਠੀਕ ਪੜਿਆ ਉਹਨਾਂ ਨੇ। ਮਾਰੀ ਕਹਿੰਦੇ ਫਿਰ ਜਿਹੜਾ ਕਰਨਾ ਮੈਨੇ ਕਿਰਪਾ ਮਾਇਆ ਹੈ ਮੈਨੇ ਸਰੂਪ, ਜਿਹੜਾ ਕਿਰਪਾ ਦਾ ਸਰੂਪ ਵਾਹਿਗੁਰੂ ਹੈ ਇਹਦੀ ਸਾਡੇ ਵਿੱਚ ਆ ਜਾਵੇ, ਫਿਰ ਭਾਈ ਪਰਮਣਾ ਜਿਹੜਾ ਜੰਮਣ ਮਰਨ ਦਾ ਮਿਟ ਜਾਵੇਗਾ, ਦੂਰ ਹੋ ਜਾਵੇਗਾ। ਮਾਇਆ ਹੈ ਪੜ੍ਹਨਾ, ਮੰਮਾ ਈੜੀ ਨੂੰ ਸਿਆਰੀ ਐੜਾ ਅਤੇ ਹਾਹਾ, ਮਾਇਆ ਹੈ
ਮਾਇਆ ਹੈ
ਮਾਇਆ ਹੈ ਮੈਨੇ ਸਰੂਪ।
ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਆ ਤੋਯੰਗ,
ਠੀਕ ਤੋਯੰਗ ਬਹੁ ਤੇ ਤੈਨੂੰ ਔਕੜੀ ਨੂੰ ਸਿਆਰੀ ਐੜੇ ਤੇ
ਟਿੱਪੀ
ਤੋਯੰਗ ਤੁਝੰਗ ਨਹੀਂ ਪੜ੍ਹਨ, ਠੀਕ ਪੜਿਆ ਉਹਨਾਂ ਨੇ। ਹੇ ਜਿਹਬੇ
ਹੇ ਜਿਹਬੇ
ਹੇ ਰਸਗੇ
ਹੇ ਰਸਗੇ
ਮਧੁਰ ਪ੍ਰਿਆ ਤੋਯੰਗ
ਮਧੁਰ ਪ੍ਰਿਆ ਤੋਯੰਗ
ਤੋਯੰਗ ਔਂਕੜ ਨਾਲ ਤੋਯੰਗ ਤੋਯੰਗ
ਤੋਯੰਗ
ਮੂਹਰੇ ਤਾਂ ਆਪਣੀ ਦਿੰਦਾ ਹੈ, ਜੋ ਪਿੱਛੇ ਆਉਂਦਾ ਉਦੋਂ ਹੀ ਫਿਰ ਜਿਹੜਾ ਹੈ ਐਸੀ ਗੜਬੜ ਕਰਦਾ ਹੈ। ਫਿਰ ਕਈ ਆਵਾਜ਼ਾਂ ਬਣਾਉਂਦਾ। ਹੁਣ ਇਹਨੂੰ ਜੇਬਾ ਵੀ ਕਿਹਾ, ਇਹਨੂੰ ਰਸਨਾ ਵੀ ਕਿਹਾ, ਦੋਏ ਨਾਂ ਕਿਉਂ ਕਹਿ ਦਿੱਤੇ? ਕਿਉਂਕਿ ਇਹ ਦੋ ਕੰਮ ਕਰਦੀ ਹੈ, ਇਸ ਕਰਕੇ ਇਹਨੂੰ ਗਿਆਨ ਇੰਦਰਾ ਵੀ ਮੰਨਿਆ ਜਾਂਦਾ, ਇਹਨੂੰ ਕਰਮ ਇੰਦਰਾ ਵੀ ਮੰਨਿਆ ਜਾਂਦਾ। ਸੋ ਜਿਹਬੇ ਤੁਹਾਨੂੰ ਤਾਂ ਕਿਹਾ ਕਿ ਬੋਲਦੀ ਹੈ, ਬੇ ਮੈਨੇ ਬੋਲਣਾ, ਜਿਹੜੀ ਬੋਲਦੀ ਹੋਵੇ ਉਹਨੂੰ ਕਹਿੰਦੇ ਨੇ ਜੀਬਾ। ਅਤੇ ਦੂਜਾ ਨਾਂ ਇਹਦਾ ਰਸਨਾ, ਰਸਨਾ ਕਿਉਂ ਕਿਹਾ? ਰਸ ਗੇ ਵੀ ਰਸਾਂ ਦੀ ਗਿਆਤ ਹੈ, ਰਸਾਂ ਦੱਸਦੀ ਹੈ ਮਿੱਠਾ ਹੈ ਕਿ ਕੌੜਾ ਹੈ। ਸੋ ਇਉਂ ਇਹਦੇ ਦੋ ਨਾਂ ਪੈ ਗਏ ਨੇ, ਇੱਕ ਜੀਬਾ ਬੋਲੇ ਤਾਂ ਫਿਰ ਇਹਨੂੰ ਜੀਬਾ ਕਹਿੰਦੇ, ਨਾਮ ਨਾ ਜਪੇ ਫਿਰ ਤੀਜਾ ਨਾਮ ਵੀ ਇਹਦਾ ਹੈਗਾ ਇੱਕ, ਉਹਨੂੰ ਕਹਿੰਦੇ ਨੇ ਲੁਤਰੋ। ਜੇ ਨਾਮ ਨੂੰ ਨਾ ਜਪੇ ਬਕਵਾਸ ਖੜਦੀ ਹੈ ਅਤੇ ਉਹ ਫਿਰ ਇਹ ਰੂਪ ਹੋ ਜਾਂਦਾ ਇਹਦਾ। ਸੋ ਇਸ ਲਈ ਮਾਰੀ ਕਹਿੰਦੇ ਐ ਜਿਬਾ ਅਤੇ ਹੇ ਰਸਾਂ ਦੀ ਗਿਆਤਾ ਮਧੁਰ ਪ੍ਰਿਆ ਤੋਯੰਗ ਤੋਯੰਗ ਮੈਨੇ ਤੈਨੂੰ ਆ ਪਦਾਰਥ ਬੜੇ ਮਿੱਠੇ ਸਵਾਦ ਲੱਗਦੇ ਨੇ, ਬੜੇ ਇਹਨਾਂ ਸਵਾਦਾਂ ਵਿੱਚ ਪਈ ਹੋਏ ਮਿੱਠੇ ਪਦਾਰਥਾਂ ਦੇ। ਹਾਂ, ਕੀ ਇਹੀ ਕੰਮ ਰਹਿ ਗਿਆ ਤੇਰਾ? ਦੋ ਮਿੰਟ ਬਾਅਦ ਛਕ ਲਿਆ ਕੁਛ, ਫਿਰ ਤਿਆਰ ਹੋ ਜਾਂਦੀ ਹੈ ਛਕਣ ਨੂੰ, ਫਿਰ ਦੱਸਦੀ ਆ ਵੀ ਹਾਂ ਬੜਾ ਸਵਾਦ ਸੀ ਜੀ ਪੀਜ਼ਾ ਅੱਜ।
ਸਤ ਹਤਨ ਪਰਮ ਬਾਦਨ ਅਵਰਤ ਏਥ ਹੈ ਸੁਧ ਅਛਰਣ ਹੈ।
ਇਹਨੂੰ ਅਵਰਤ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਅਵਰਤ।
ਅਵਰਤ
ਪੜ੍ਹ ਲਓ ਸਾਡੇ ਸ਼ਾਮ ਠੀਕ ਕਰਕੇ। ਸਤ ਹਤੰ
ਸਤ ਹਤੰ
ਪਰਮ ਬਾਦੰ
ਪਰਮ ਬਾਦੰ
ਅਵਰਤ ਇੱਥ ਹੈ
ਅਵਰਤ ਇੱਥ ਹੈ
ਸੁਧ ਅਛਰਣ ਹੈ
ਸੁਧ ਅਛਰਣ ਹੈ।
ਹੁਣ ਬੋਲੋ
ਸਤ ਹਤੰ ਪਰਮ ਬਾਦੰ ਅਵਰਤ ਇੱਥ ਹੈ ਸੁਧ ਅਛਰਣ।
ਹਾਂ, ਸੋ ਐ ਜੀਬਾ ਤੂੰ ਸਤ ਬੋਲਣ ਵੱਲੋਂ ਤਾਂ ਨਾਸ ਹੋ ਜਾ ਮਰੇ ਜਾਨੀ ਹੈ, ਸੱਚੇ ਨਾਮ ਨੂੰ ਜਪਣ ਵੱਲੋਂ ਜੇ ਕਿਤੇ ਜਪ ਲੈ ਮਰੇ ਗਈ ਫਿਰ ਕਿੱਥੇ ਜਾਂਦੀ ਹੈ। ਹੋਰ ਬਥੇਰੇ ਗੀਤ ਗਾਉਂਦੀ ਹੈ ਦਿਨ ਰਾਤ, ਗੁਣਗੁਣਾਉਂਦੇ ਰਹਿੰਦੇ ਨੇ। ਸੋ ਇਸ ਲਈ ਸੱਚੇ ਨਾਮ ਨੂੰ ਜਪਣ ਵੱਲੋਂ ਸੱਚ ਬੋਲਣ ਵੱਲੋਂ ਤੂੰ ਹਤੰਗ ਮੈਨੇ ਮਰ ਜਾਂਦੀ ਹੈ, ਅਤੇ ਕੰਮ ਕਰਨ ਵਿੱਚ ਕਾਹਲੀ ਕਿਹੜੀ ਵਿੱਚ ਬੜਾ ਤਤਪਰ ਕਿਹੜਾ ਰਹਿੰਦੀ ਹੈ, ਜਿਹੜੇ ਕਿਹੜੇ ਕੰਮ 'ਚ ਪਰਮ ਬਾਦੰ, ਪਰਮ ਨੇ ਵੱਡੇ ਵੱਡੇ ਝਗੜੇ ਕਰਨ ਨੂੰ ਤੂੰ ਬੜੀ ਤਿਆਰ ਪ੍ਰਤਿਆਰ ਰਹਿੰਦੀ ਹੈ, ਲੜਾਈਆਂ ਤੇਰੇ ਕਰਕੇ ਹੀ ਛੇਤਰ ਪਵਾ ਦੇਣੀ ਹੈ, ਜੁੱਤੀਆਂ ਪਵਾ ਦੇਣੀ ਹੈ। ਸੋ ਅਵਰਤ ਇੱਥ ਹੈ, ਸ਼ੁੱਧ ਅਚਰਨ ਹੈ, ਪਰ ਇਹ ਜਿਹੜੇ ਪਵਿੱਤਰ ਸ਼ੁੱਧ ਅੱਖਰ ਨੇ, ਅਛਰਨਾ ਮੈਨੇ ਅੱਖਰ, ਇਹ ਜਿਹੜੇ ਸ਼ੁੱਧ ਅੱਛਰ ਨੇ ਪਰਮੇਸ਼ਰ ਦੇ ਨਾਮ ਦੇ, ਉਹਨਾਂ ਵੱਲੋਂ ਵਰਤਣੇ ਵੱਲੋਂ ਤੂੰ ਅਵਰਤ ਵਰਤਦੀ ਹੋ ਨਹੀਂ, ਤੂੰ ਉਹਨਾਂ ਨੂੰ ਤੇ ਉਹਨਾਂ ਵੱਲੋਂ ਤੂੰ ਅਵਰਤ ਹੋ ਰਹੀਆਂ, ਵਰਤਣੇ ਤੋਂ ਰਹਿਤ ਹੋ ਰਹੀਆਂ। ਸੋ ਸ਼ੁੱਧ ਅੱਛਰ ਕਿਹੜੇ ਨੇ ਉਹ ਅੱਗੇ ਦੱਸਣਗੇ, ਸ਼ੁੱਧ ਅੱਛਰ ਸ਼ੁੱਧ ਅੱਖਰ ਕਿਹੜੇ ਕਿਹੜੇ ਨਾਮਾਂ ਦੇ ਨੇ ਦੱਸ ਰਹੇ ਨੇ ਅੱਗੇ।
ਗੋਬਿੰਦ ਦਾਮੋਦਰ ਮਾਧਵੇ,
ਹਾਂ ਸ਼ੁੱਧ ਅੱਖਰ ਨੇ, ਕਦੇ ਗੋਬਿੰਦ ਸ਼ੁੱਧ ਅੱਛਰ ਆਖਿਆ, ਕਦੇ ਤੈਂ ਕਦੇ ਤੂੰ ਦਾਮੋਦਰ ਦਾ ਨਾਮ ਲਿਆ, ਕਦੇ ਮਾਧਵੇ ਪਰਮੇਸ਼ਰ ਨੂੰ ਜਪਿਆ ਤੂੰ। ਇਹ ਸ਼ੁੱਧ ਅੱਛਰ ਜਿਹੜੇ ਸੀ ਇਹਨਾਂ ਦੇ ਵਰਤਣ ਵੇਲੇ ਤੂੰ ਜਿਹੜਾ ਸੀ ਵਰਤ ਨਹੀਂ ਰਹੀ, ਵਰਤ ਹੋ ਰਹੀ ਹੈ, ਜਾਂ ਅਨਾਮ ਹੁੰਦਾ ਵਿਸ਼ੇਸ਼ ਦਾ ਤੂੰ ਇੱਥੇ। ਇਹ ਜਿਹੜੇ ਅੱਖਰ ਨੇ ਗੋਮੋਦਰ ਦਾਮੋਦਰ ਮਾਧਵੇ ਗੋਬਿੰਦ, ਇਹ ਜਿਹੜੇ ਅੱਛਰ ਨੇ ਇਹਨਾਂ ਦੇ ਵਰਤਣ ਵੇਲੇ ਤੂੰ ਵਰਤ ਹੋ ਰਹੀ ਹੈ। ਹਾਂਜੀ,
ਗੁਰਬੰਤ ਨਾਰੀ ਮਦੋਨ ਮਤੰਗ,
ਇਹਨੂੰ ਮਤੰਗ ਪੜ੍ਹਨਾ, ਮਤੰਗ ਨਹੀਂ ਪੜ੍ਹਨਾ, ਮਤੰਗ
ਮਤੰਗ
ਮਤੰਗ ਪੜ੍ਹਾਂਗੇ, ਮਤ ਦਾ ਅਰਥ ਹੁੰਦਾ ਬੁੱਧੀ ਦਾ, ਅੱਧਕ ਲਾ ਕੇ ਪੜ੍ਹ ਦਿਆਂਗੇ ਮਸਤੀ ਅਰਥ ਹੋਜੂ, ਇੰਨਾ ਫਰਕ ਪੈ ਜਾਂਦਾ। ਪੜ੍ਹੋ ਹੁਣ ਫਿਰ, ਗੁਰਬੰਤ ਨਾਰੀ,
ਗੁਰਬੰਤ ਨਾਰੀ
ਮਦੋਨ ਮਤੰਗ,
ਮਦੋਨ ਮਤੰਗ,
ਮਦੋਨ ਨਾਮ ਕਾਮਦਾ ਹੈ। ਮਾਰ ਕਹਿੰਦੇ ਭਾਈਆ ਹਰੀ ਲਾਲ ਕ੍ਰਿਸ਼ਨ ਲਾਲ, ਆ ਜਿਹੜੀਆਂ ਬੜੀਆਂ ਚੰਚਲ ਇਸਤਰੀਆਂ ਨੇ, ਪਰਾਈਆਂ ਇਸਤਰੀਆਂ ਜੋ ਬੜੀਆਂ ਚੰਚਲ ਸੁਭਾਅ ਦੀਆਂ ਨੇ, ਗੁਰਬੰਤ ਜਿਹੜੀਆਂ ਨੇ, ਅਤੇ ਮਦੋਨ ਮਤੰਗ ਕਾਮ ਦੀ ਮਸਤੀ ਜਿਹਨਾਂ ਨੂੰ ਚੜ੍ਹੀ ਰਹਿੰਦੀ ਹੈ, ਅਤੇ ਇਸ ਕਰਕੇ ਆਪਣੇ ਇਸ ਸਰੀਰ ਦਾ ਗੁਰਬੰਤ ਹੰਕਾਰ ਵੀ ਕਰਦੀਆਂ ਨੇ, ਇਹਨਾਂ ਤੋਂ ਬਚਣਾ ਭਾਈ। ਹਾਂਜੀ,
ਬਲਵੰਤ ਬਲਾਤ ਕਾਰਨ ਹੈ,
ਬੜੀਆਂ ਬਲ ਵਾਲੀਆਂ ਨੇ ਇਹ, ਬੜੇ ਬੜੇ ਬਲ ਵਾਲਿਆਂ ਨੂੰ ਇਹਨਾਂ ਦੇ ਬਲਾਤ ਕਾਰਨ ਕਰ ਦਿੱਤੇ ਨੇ, ਜਾਂ ਬਲਾਤ ਨਾਮ ਬਲਦੰਤ ਕਰ ਦਿੱਤਾ ਇਹਨਾਂ ਨੇ, ਬਲਾਤ ਦਾ ਇਹ ਵੀ ਅਰਥ ਹੈ, ਬਲ ਦਾ ਅੰਤ ਕਰਨ ਵਾਲੀਆਂ ਨੇ ਬੜੇ ਬੜੇ ਬਲਬਲੀਆਂ ਦੇ, ਜਿਵੇਂ ਸ੍ਰਿੰਗੀ ਰਿਸ਼ੀ ਵਰਗਿਆਂ ਦੇ ਕਰ ਦਿੱਤੇ, ਪਲਸ ਰਿਸ਼ੀ ਵਰਗਿਆਂ ਦੇ ਬਲ ਦਾ ਅੰਤ ਕਰ ਦਿੱਤਾ, ਜੈਮਨੀ ਰਿਸ਼ੀ ਵਰਗਿਆਂ ਦੇ ਬਲ ਦਾ ਅੰਤ ਕਰ ਦਿੱਤੇ ਨੇ। ਸੋ ਸ੍ਰਿੰਗੀ ਰਿਸ਼ੀ ਦੇ ਬਾਰੇ ਗਾਥਾ ਆਉਂਦੀ ਆ, ਇਹ ਭਪਾਂਡਵ ਦਾ ਪੁੱਤਰ ਹੋਇਆ, ਭਪਾਂਡਵ ਰਿਸ਼ੀ ਦਾ, ਮੁੜ ਤੋਂ ਜੰਗਲ ਵਿੱਚ ਰਹਿੰਦਾ ਰਿਹਾ, ਪਿੰਡ ਨਗਰ ਕਦੇ ਆ ਕੇ ਕੋਈ ਵੇਖਿਆ ਹੀ ਨਹੀਂ, ਸੋ ਉੱਥੇ ਹੀ ਰਹਿੰਦਾ ਰਿਹਾ, ਭਗਤੀ ਕਰਦਾ ਹੀ ਰਿਹਾ। ਸੋ ਇੱਕ ਵਾਰੀ ਲੋਮਸ ਰਾਜਾ ਹੋਇਆ, ਉਹਦੇ ਰਾਜ ਵਿੱਚ ਜਿਹੜਾ ਸੀ ਰਾਜ ਉਹਦਾ ਬਦਲਣ ਤੋਂ ਰਹੀ ਗਿਆ, ਘਟਦਾ ਹੀ ਜਾਂਦਾ ਹੈ। ਸੋ ਇਸ ਗੱਲ ਨੂੰ ਲੈ ਕੇ ਉਹਨੂੰ ਚਿੰਤਾ ਹੋਈ, ਰਾਜੇ ਨੂੰ ਪੁੱਛਿਆ ਆਪਣੇ ਜੋਤਸ਼ੀਆਂ ਨੂੰ ਬੁਲਾ ਕੇ, ਕੀ ਕਾਰਨ ਹੈ ਇਹ, ਨਾ ਇੱਥੇ ਮੇਰੇ ਅੰਨ ਪੈਦਾ ਹੁੰਦਾ, ਹੋਰ ਦੁਖੀ ਹੈ ਮੇਰੀ ਪਰਜਾ, ਇਹਦਾ ਕਾਰਨ ਕੀ ਹੈ? ਜੋਤਸ਼ੀ ਕਹਿੰਦੇ ਵੀ ਕਾਰਨ ਇਹ ਹੈ, ਇੱਕ ਸਿੰਘੀ ਨਾਮ ਦਾ ਰਿਸ਼ੀ ਹੈ, ਉਹ ਕਿਤੇ ਤੇਰੇ ਨਗਰ 'ਚ ਆ ਕੇ ਚਰਨ ਪਾ ਦੇਵੇ ਨਾ, ਫਿਰ ਤੇਰਾ ਕੰਮ ਸਾਰਾ ਠੀਕ ਹੋ ਜੂ। ਸੋਰਾ ਲੱਭਿਆ ਜਾ ਕੇ ਕਹਿਲਕਾਰ ਗਏ ਬੁਲਾਉਣ ਵਾਸਤੇ, ਜੀ ਤੈਨੂੰ ਲੋਮਸ ਰਾਜਾ ਨੇ ਬੁਲਾਇਆ, ਚਲੋ ਜਾ ਕਰਕੇ ਉਹਦੇ ਰਾਜ 'ਚ ਚਰਨ ਪਾਓ। ਨਹੀਂ, ਮੈਂ ਨਹੀਂ ਜਾਣਾ। ਫਿਰ ਮੁੜ ਕੇ ਜਿਹੜਾ ਸੀ ਵਜ਼ੀਰ ਆਦਿਕ ਆਏ, ਉਹਨਾਂ ਦੇ ਬੁਲਾਇਆ ਵੀ ਨਹੀਂ ਗਿਆ, ਫਿਰ ਜਿਹੜਾ ਸੀ ਰਾਜਾ ਖੁਦ ਆਪ ਗਿਆ, ਚਰਨ ਫੜੇ ਜਾ ਕੇ, ਮਾਂ ਜੀ ਜਾਓ ਆਓ ਮੇਰੇ ਨਗਰ ਨੂੰ ਚਰਨ ਪਾਓ, ਨਹੀਂ ਆਏ। ਅਖੀਰ ਉਹਨੇ ਫਿਰ ਜਿਹੜਾ ਸੀ ਸ਼ਹਿਰ 'ਚ ਜਿਹੜੀ ਡਾਉਂਡੀ ਪਟਵਾ ਦਿੱਤੀ ਵੀ ਕੋਈ ਅਜਿਹਾ ਸ਼ਕਤੀ ਵਾਲਾ ਹੈ ਜਿਹੜਾ ਸ੍ਰਿੰਗੀ ਰਿਸ਼ੀ ਨੂੰ ਮੇਰੇ ਰਾਜ ਵਿੱਚ ਲੈ ਆਵੇ, ਬੜਾ ਭਾਰੀ ਮੈਂ ਉਹਨੂੰ ਨਾਂ ਦੇਵਾਂਗਾ, ਬੜਾ ਭਾਰੀ ਰਾਜ ਦਾ ਹਿੱਸਾ ਵੀ ਦੇ ਸਕਦਾ ਉਹਨੂੰ। ਸੋ ਉਹਨਾਂ ਵਿੱਚ ਇੱਕ ਬੇਸਵਾ ਸੀ, ਉਹ ਕਹਿੰਦੇ ਜੀ ਇਹ ਡਿਊਟੀ ਮੈਨੂੰ ਲਾਓ, ਮੈਂ ਲੈ ਆਉਂਦੀ ਹਾਂ। ਤੂੰ ਕਹਿੰਦੇ ਚੰਗਾ, ਬੜਾ ਭਾਰੀ ਇਨਾਮ ਦਿਓ, ਤੈਨੂੰ ਰਾਜ ਦਾ ਹਿੱਸਾ ਕੁਝ ਦੇ ਦਿਆਂਗੇ। ਜਾ ਲਿਆ, ਉਹ ਗਈ ਜਾ ਕੇ ਉਹਦੇ ਰੋਜ਼ ਦੀ ਕਿਰਿਆ 'ਤੇ ਨਿਗਾਹ ਰੱਖੀ ਵੀ ਇਹ ਕੀ ਕਰਦਾ, ਵੇਖਦਾ ਵੀ ਰੋਜ਼ ਜੰਗਲ 'ਚ ਖਾਣ ਨੂੰ ਫਲ ਫਰੂਟ ਜਿਹੜੇ ਨੇ, ਜਿਹੋ ਉੱਥੇ ਜੰਗਲ ਦੇ ਫਲ ਨੇ, ਉਹੀ ਖਾਂਦਾ ਅਤੇ ਭਗਤੀ ਕਰਦਾ, ਰੋਜ਼ ਦੇਖਦੀ ਹੈ। ਫਿਰ ਆ ਕੇ ਰਾਜ ਨੂੰ ਕਹਿਣ ਲੱਗੀ, ਮੈਨੂੰ ਬਹੁਤ ਪ੍ਰਕਾਰ ਦੀਆਂ ਮਿਠਾਈਆਂ ਆਦਿ, ਜਿਹੜੇ ਚੰਗੇ ਪਦਾਰਥ ਨੇ ਮਿਠਾਈਆਂ ਆਦਿਕ, ਇਹ ਦਿਓ ਇਕੱਠੇ ਕਰਕੇ। ਲੈ ਆਈ, ਉਹਨੇ ਕੀਤਾ ਵੀ ਦਰੱਖਤਾਂ ਨੂੰ ਲਾ ਦਿੱਤੀਆਂ, ਮਿਠਾਈਆਂ ਲਾ ਦਿੱਤੀਆਂ, ਮਿਠਾਈਆਂ ਲਾਈਆਂ, ਅਤੇ ਅੱਜ ਖਾਣ ਵਾਸਤੇ ਆ। ਕਹਿੰਦਾ ਵਾਹ ਵੀ ਵਾਹ, ਤਾਂ ਰੱਬ ਬੜਾ ਪ੍ਰਸੰਨ ਹੋਇਆ, ਭਗਤੀ ਪੂਰੀ ਹੋਈ ਲੱਗਦੀ ਹੈ, ਕਿੰਨੇ ਵਧੀਆ ਪਦਾਰਥ ਲੱਗ ਗਏ ਨੇ। ਅਤੇ ਛਕੇ, ਛਕਣ ਤੋਂ ਬਾਅਦ ਜਦੋਂ ਉਸਨੂੰ ਬੈਠੇ ਨੂੰ ਵੇਖਿਆ, ਬੜਾ ਸੋਹਣਾ ਸੁੰਦਰ ਸਰੂਪ ਬਣਾਇਆ ਹੋਇਆ, ਕਹਿੰਦਾ ਲੱਗਦਾ ਇੰਦਰ ਦੇ ਦਰਸ਼ਨ ਤਾਂ ਨਹੀਂ ਕਿਤੇ ਹੋ ਗਏ, ਕਿਉਂਕਿ ਇਸਤਰੀ ਕਦੇ ਵੇਖੀ ਕੋਈ ਨਹੀਂ ਸੀ, ਅਤੇ ਕੋਈ ਬਾਹਰ ਬੜਾ ਹੀ ਕੋਈ ਮੈਨੂੰ ਰਿਸ਼ੀ ਮੁਨੀ ਆਇਆ ਮਿਲ ਗਿਆ ਲੱਗਦਾ ਹੈ, ਭਗਤੀ ਪੂਰੀ ਹੋ ਗਈ ਲੱਗਦੀ ਹੈ, ਐਂ ਨਹੀਂ ਪਤਾ ਵੀ ਪੰਗਾ ਇੱਥੋਂ ਹੀ ਪੈਣਾ। ਅਤੇ ਜਦੋਂ ਆ ਕੇ ਦਰਸ਼ਨ ਕੀਤੇ ਨੇ, ਦਰਸ਼ਨ ਕਰਕੇ ਉਸਨੇ ਐਸੀ ਆਪਣੀ ਤ੍ਰਿਖੀ ਨਿਗਾਹ ਨਾਲ ਵੇਖਣਾ ਕੀਤਾ, ਅੱਖਾਂ ਦੇ ਮਾਰੇ ਤੀਰ, ਅਤੇ ਰਿਸ਼ੀ ਦਾ ਕੰਮ ਸਰ ਗਿਆ। ਅਤੇ ਇੱਥੋਂ ਹੋਇਆ ਉੱਥੇ ਜਿਹੜਾ ਸੀ ਵਿਆਹੀ ਕਰ ਲੈਣਾ ਕੀਤਾ, ਕੀ ਕੀਤਾ ਵੀ ਸੱਤ ਪੁੱਤਰ ਸੱਤ ਪੁੱਤਰੀਆਂ ਅਤੇ ਛੇ ਪੁੱਤਰ ਪੈਦਾ ਹੋ ਗਏ, ਅਤੇ ਤੇਰਾਂ ਜਾਣੇ ਹੋ ਗਏ। ਮੈਂ ਫਿਰ ਜਿਹੜਾ ਸੀ ਸੱਤ ਨੂੰ ਬੇਸੰਗ ਚੱਲ ਫਿਰ ਆਪਾਂ ਜਿਹੜਾ ਇੱਥੇ ਕੀ ਬੈਠਾ ਹੋਇਆ ਜੰਗਲ 'ਚ, ਆਹੋ ਰਾਜੇ ਦੇ ਦਰਸ਼ਨ ਕਰਾਵਾਂ ਤੈਨੂੰ, ਸ਼ਹਿਰ ਦੇ ਦਰਸ਼ਨ ਕਰੀਏ, ਇੱਥੇ ਜੰਗਲਾਂ 'ਚ ਬੈਠਾ ਰਹਿਣਾ। ਹਾਂ ਚਲੋ ਮਹਾਰਾਜ ਚੱਲਦੇ ਹਾਂ। ਸੱਤਾਂ ਨੂੰ ਮੂਹਰੇ ਲਾ ਲਿਆ ਕੁੜੀਆਂ ਨੂੰ, ਅਤੇ ਤਿੰਨ ਜਿਹੜੇ ਸੀ ਜਿਹੜੇ ਬੇਸਵਾ ਨੇ ਜਿਹੜੇ ਸੀ ਆਪਣੇ ਨਾਲ ਚੱਕ ਲਏ। ਇਹ ਫਿਰ ਇਸੀ ਨੇ ਜਿਹੜਾ ਸੀ ਇੱਕ ਕੰਧੇ 'ਤੇ ਬਿਠਾ ਲਿਆ, ਪੁੱਤਰ ਇੱਕ ਸਿਰ 'ਤੇ ਬਿਠਾ ਲਿਆ, ਇੱਕ ਗੋਦੀ ਚੱਕ ਲਿਆ, ਲੁਗਲਾਣਾ ਇਕੱਠਾ ਕਰਕੇ ਲੈ ਜਾਂਦਾ ਸਾਰਾ ਕੁਛ। ਸੋ ਉੱਥੇ ਬੜਾ ਸੋਹਣਾ ਲਿਖਿਆ, ਸਾਤ ਸੁੱਤਾ ਆਗੇ ਕਰੀ, ਸੱਤ ਪੁੱਤਰੀਆਂ ਦਾ ਅੱਗੇ ਕਰ ਲਈਆਂ, ਤੀਨ ਤੁਰਿਆ ਸੁੱਤਲੀਨ, ਤਿੰਨ ਜਿਹੜੀ ਸੀ ਬੇਸਵਾ ਨੇ ਚੱਕ ਲਏ, ਇੱਕ ਕੰਧੇ ਇੱਕ ਕੰਖ ਪਏ, ਖਸ਼ਟਪ ਸਿਰ ਮੁਨਲੀਨ। ਇਉਂ ਜਿਹੜਾ ਸੀ ਲੈ ਕੇ ਟੱਬਰ ਬਣਾ ਕਰਕੇ ਜੀ ਰਾਜੇ ਦੇ ਕੋਲ ਆ ਗਿਆ। ਇਉਂ ਇਹ ਜਿਹੜਾ ਬੜੇ ਬਲ ਵਾਲੀਆਂ ਨੇ, ਬੜੇ ਬੜੇ ਰਿਸ਼ੀ ਮੁਨੀਆਂ ਨੂੰ ਵੀ ਜਿਹੜਾ ਸੀ ਇਹਨਾਂ ਨੇ ਐਸਾ ਬਲ ਉਹਨਾਂ ਦਾ ਬਲ ਦਾ ਅੰਤ ਕਰ ਦੇਣਾ ਕੀਤਾ, ਬਲਵੰਤ ਮਲਾਤ ਕਾਰਨ ਹੈ। ਚਲੋ ਅੱਗੇ,
ਚਰਨ ਕਮਲ ਨਹਿ ਭਜੰਤ ਤ੍ਰੈਣ ਸਮਾਨ ਤੈਗ ਜਨਮ ਨਹਿ।
ਠੀਕ, ਮਹਾਰਾਜ ਕਹਿੰਦੇ ਜਿਹੜੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਾਨਾ ਕਮਲਾਂ ਦਾ ਭਜਨ, ਇਹ ਜਿਹੜੀਆਂ ਨਹੀਂ ਕਰਨ ਵਾਲੀਆਂ ਇਸਤਰੀਆਂ ਬੜੇ ਚੰਚਲ ਸੁਭਾਅ ਦੀਆਂ ਨੇ, ਤੋ ਤਿੰਨ ਸਮਾਨ ਨੇ, ਕੋਈ ਐਵੇਂ ਹੰਕਾਰ ਕਰਦੇ ਨੇ ਆਪਣੇ ਸਰੀਰ ਦਾ ਸੁੰਦਰਤਾ ਦਾ, ਐਵੇਂ ਤਿੰਨ ਸਮਾਨ ਨੇ ਇਹ ਤੀਲੇ ਵਰਗੀਆਂ ਨੇ, ਤ੍ਰਿਗ ਜਨਮ ਨਹਿ ਲਾਣਤਾ ਇਸੇ ਜਨਮ ਨੂੰ ਜੇ।
ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਨ ਤੋਇੰਗ ਤਨੇ
ਤੋਇੰਗ ਤਨੇ ਤੋਇੰਗ ਇਹ ਪਪੀਲਕਾ ਨੂੰ ਸੰਬੋਧਨ ਕਰਕੇ, ਇਹ ਹੇ ਪਪੀਲਕਾ
ਪਪੀਲਕਾ
ਗ੍ਰਸਟੇ ਗੋਬਿੰਦ ਸਿਮਰਨ
ਗ੍ਰਸਟੇ ਗੋਬਿੰਦ ਸਿਮਰਨ
ਤੋਇੰਗ ਤਨੇ
ਤੋਇੰਗ ਤਨੇ
ਕਿਉਂ ਵਿਸਰਾਮ ਕਰਨਾ, ਪਕਾਇਓ ਤਾਂ ਭਲਾ ਵਿਸਰਾਮ ਬੋਲਿਓ।
ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਨ ਤੋਇੰਗ ਤਨੇ।
ਹਾਂ, ਪਪੀਲਕਾ ਦਾ ਅਰਥ ਕੀੜੀ, ਪਹਿਲਾਂ ਵੀ ਆਇਆ ਸੀ ਨਾ। ਸੋ ਕੀੜੀ ਐ ਕੀੜੀਏ ਤੂੰ ਕੀ ਕਰ, ਗ੍ਰਸਟੇ ਮੈਨੇ ਭਾਰੀ, ਭਾਰੀ ਕੌਣ ਹੈ ਜੋ ਗੋਬਿੰਦ ਵਾਹਿਗੁਰੂ ਹੈ, ਭਾਰੀ ਗੋਬਿੰਦ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰਿਆ ਕਰ, ਜਿਸ ਕਰਕੇ ਤੋਇੰਗ ਤਨੇ, ਤੋਇੰਗ ਮੈਨੇ ਤੂੰ, ਤਨੇ ਮੈਨੇ ਧੰਤਾ ਯੋਗ ਹੋ ਜਾਵੇਗੀ। ਸੋ ਕੀੜੀ ਨੂੰ ਸੰਬੋਧਨ ਹੈ, ਇਹਨੂੰ ਕਹਿੰਦੇ ਨੇ ਅਨੁਕਤੀ ਅਲੰਕਾਰ, ਕਹਿਣਾ ਕਿਸੇ ਨੂੰ ਅਤੇ ਟਿਕਾਉਣਾ ਕਿਸੇ 'ਤੇ। ਸੋ ਕਿਹਾ ਤਾਂ ਕੀੜੀ ਨੂੰ ਮੈਂ, ਅਤੇ ਕੀੜੀ ਕੌਣ ਹੈ, ਜੀਵ ਹੈ, ਜੀਵ ਰੂਪੀ ਕੀੜੀ ਹੈ ਤੂੰ, ਜਿਹੜਾ ਸਮਝ ਜਿਹੜਾ ਗੋਬਿੰਦ ਬੜਾ ਭਾਰੀ ਆ ਨਾ, ਮਹਾਨ ਹੈ ਜਿਹੜਾ ਗੋਬਿੰਦ, ਉਹਦਾ ਸਿਮਰਨ ਕਰਿਆ ਕਰ, ਇਹੀ ਤੇਰੇ ਵਾਸਤੇ ਜਿਹੜਾ ਤੈਨੂੰ ਧੰਤਾ ਯੋਗ ਬਣਾਵੇਗਾ। ਅਨੁਕਤੀ ਅਲੰਕਾਰ, ਕਹਿਣਾ ਕਿਸੇ ਨੂੰ ਤੂੰ ਸੁਣ, ਹਰਨਾ ਕਾ ਲਿਆ ਕੀ ਵਾੜੀਏ ਰਾਤਾ ਰਾਮ, ਕਿਹਾ ਤੇ ਹਰਨ ਨੂੰ ਹੈ, ਅਤੇ ਟੁਕਾਇਆ ਸੀ ਜਿਹੜਾ ਪਖੰਡੀ ਸਾਧੂ ਬੈਠਾ ਹੋਇਆ ਸੀ ਜੰਗਲ 'ਚ ਪਖੰਡ ਕਰਦਾ ਸੀ। ਇਹੀ ਜਾਂਦੀਆਂ ਰਚਨਾ ਮੈਨੂੰ ਕਹਿੰਦੇ ਨੇ ਅਨੁਕਤੀ ਅਲੰਕਾਰ। ਚਲੋ ਕੇ
ਨਾਨਕ ਅਨਕ ਬਾਰ ਨਮੋ ਨਮਹਿ।
ਹਮਾਰ ਜੀ ਕਹਿੰਦੇ ਭਾਈ ਅਸੀਂ ਵੀ ਉਸ ਗੋਬਿੰਦ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਨੂੰ ਬਾਰ ਬਾਰ ਹੀ ਨਮਹਿ ਮੈਨੇ ਨਮਸਕਾਰ ਕਰਦੇ ਹਾਂ, ਮਨ ਕਰਕੇ ਨਮਸਕਾਰ ਕਰਦੇ ਹਾਂ, ਬਾਣੀ ਕਰਕੇ ਨਮਸਕਾਰ ਕਰਦੇ ਹਾਂ, ਤੁਸੀਂ ਵੀ ਕਰਿਆ ਕਰੋ।
ਤ੍ਰੈਣੰ ਤੈ ਮੈਰੰ,
ਇਹ ਦੋ ਤਰ੍ਹਾਂ ਪਾਠ ਮੰਨੇ ਨੇ ਪਠੰਤਰ ਨੇ, ਦਮਨੀ ਟਕਸਾਲ ਨੇ ਪਾਠ ਮੰਨਿਆ, ਤਿਰਣੰ ਤਮੇਰੰ ਸਹਿਕੰ ਤਹਰੀਅੰ,
ਤਰਨੰ ਤੈ ਮੇਰੰ ਸਹਿਕ
ਤੱਤੇ ਵੱਖਰੇ ਕਰਕੇ ਨਾ, ਪਰ ਦੂਜਾ ਪਾਠ ਇਹ ਵੀ ਮੰਨਿਆ, ਤਿਰਣੰਤ ਮੇਰੰ ਸਹਿਕੰ ਤਹਰੀਅੰ,
ਤਲੰਕ ਮੇਰੰ ਸਹਿਕ ਤਹਰੀਅੰ,
ਇੱਦਾਂ ਹੈਗਾ ਕਿਸੇ ਕੋਲ ਪੋਥੀਆਂ 'ਤੇ
ਨਹੀਂ,
ਤੁਸੀਂ ਤੱਤੇ ਲੱਗ ਰਹੇ ਨਹੀਂ, ਤੱਤਾ ਨਾਲ ਲੱਗਿਆ ਹੈ ਕਿਸੇ 'ਤੇ
ਨਹੀਂ ਜੀ,
ਸਵੇਰ ਵਾਲੇ ਕਹਿੰਦੇ ਹੈਗਾ
ਅਲੱਗ ਨਹੀਂ,
ਤੱਤਾ ਤਾਂ ਹੈਗਾ ਪਰ ਹੈ ਤਾਂ ਸਹੀ ਪਰ ਲੱਗਿਆ ਕਿਹਦੇ ਨਾਲ, ਹਾਂ ਦੇਖੋ ਨਾਲ ਲੱਗਿਆ ਉਹਨਾਂ ਦੇ ਹੈਗਾ ਕਹਿੰਦੇ, ਤਿਰਣੰਤ ਪਾਠ ਹੋਣਾ ਤੁਹਾਡੇ ਕੋਲ ਅਲੱਗ ਅਲੱਗ ਹੀ ਹੈ, ਪਰ ਦੂਜਾ ਪਾਠ ਹੈਗਾ ਤਲਨੰਤ ਵੀ ਮੰਨਿਆ ਹੈ ਸਹਿਕੰਤ ਵੀ ਮੰਨਿਆ ਪਰ ਮੁੱਖ ਪਾਠ ਜਿਹੜਾ ਦਮਨਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਨੇ ਟਿਕ ਸਾਹਿਬ 'ਚ ਕਰਵਾਇਆ ਨਾ ਉਹ ਤਾਂ ਇਹ ਹੀ ਹੈ ਤਿਰਨੰਗ ਤਮੇਰੰਗ ਸਹਿਕੰਗ ਤਹਰੀਅੰਗ ਜਿਹੜੀ ਇਸ ਸਲੋਕ ਦੀ ਆਖਰੀ ਤੁੱਕ ਹੈ ਨਾ ਉਹ ਪਹਿਲਾਂ ਪੜ੍ਹ ਕੇ ਫਿਰ ਅਰਥ ਲੱਗਦੇ ਨੇ ਦੇਖੋ ਕਿਹੜੀ ਆਖਰੀ ਤੁੱਕ ਹੈ ਭਲਾ ਜਾਇਓ ਕਿੱਥੇ ਹਾਂ ਮੈਨੂੰ ਤਾਂ ਸੁਣਿਆ ਕੁਛ ਕੀ ਕਹਿੰਦੇ ਹੋ ਤੁਸੀਂ ਹਾਂ ਹੋਰ ਜੇ ਇਹੀ ਤੁਕ ਨਾਲ ਲਾਉਣੀ ਹੈ ਜੇ ਹਰੀ ਗੁਰੂ ਹਰੀ ਦਾ ਸਰੂਪ ਗੁਰੂ ਮਹਾਰਾਜ ਦਿਆਲੂ ਹੋ ਜਾਣ ਨਾ ਫਿਰ ਕੀ ਹੁੰਦਾ ਤਿਰਨੰਗ ਤਾਂ ਮੇਰੰਗ ਜੇ ਤਿਰਨ ਜਿਹੜੇ ਤੀਲੇ ਨੇ ਉਹ ਪਹਾੜ ਬਣ ਸਕਦੇ ਨੇ ਤੀਲੇ ਸਮਾਨ ਜੀਵ ਜਿਹੜੇ ਨੇ ਪਹਾੜ ਵਾਂਗੂ ਵੱਡੇ ਹੋ ਸਕਦੇ ਨੇ ਸਹਿਕੰਗ ਤਾਂ ਹਰੀਅੰਗ ਸਹਿਕੰਗ ਦੇ ਦੋ ਅਰਥ ਨੇ ਸਹਿਕੰਗ ਨਾਮ ਸੁੱਕੇ ਨਾਲ ਜਿਹੜੇ ਸੁੱਕੇ ਨੇ ਹਰੀਅੰਗ ਹਰੇ ਭਰੇ ਹੋ ਜਾਂਦੇ ਨੇ ਜੇ ਗੁਰੂ ਦਿਆਲੂ ਹੋ ਜਾਵੇ ਮਗਲੀ ਪੰਕਤੀ ਨਾਲ ਲਾ ਕੇ ਜਾਂ ਸਹਿਕੰਗ ਨਾਮ ਸਾਹੇ ਦਾ ਵੀ ਹੈ ਅਤੇ ਜਿਹੜਾ ਸਾਹ ਹੈ ਜੇ ਗੁਰੂ ਦਿਆਲੂ ਹੋ ਜਾਵੇ ਉਹ ਵੀ ਸ਼ੇਰ ਨੂੰ ਘੇਰਨ ਦੇ ਸਮਰੱਥ ਹੋ ਜਾਂਦਾ ਆਹ ਪੱਟਾਂ ਤੇਰੀਆਂ ਮੁੱਛਾਂ ਲਾਗੇ ਆ ਮੇਰੇ ਜਰਾ ਉਹ ਵੀ ਸਾਹ ਵੀ ਜਿਹੜਾ ਨਾ ਸ਼ੇਰ ਨੂੰ ਘੇਰਨ ਦੇ ਸਮਰੱਥ ਹੋ ਸਕਦਾ ਹੈਂਜੀ
ਸਹਿਕ
ਸਹਿਕਿਆ ਹੋਇਆ ਨਹੀਂ ਉਹ ਨਹੀਂ ਅਰਥ ਬਣ ਸਹਿਕ ਸਾਹੇ ਤੋਂ ਭਾਵ ਜਾਂ ਫਿਰ ਸਹਿਕ ਮਨ ਸੁੱਕਾ ਸੁੱਕਾ ਹਰਾ ਹੋ ਜਾਂਦਾ ਹੈ ਮਨ ਖਿੜਿਆ ਹਰਿਆ ਬਾਗ ਹੋ ਜਾਂਦਾ ਹੈ ਜਾਂ ਸਹਿਕ ਨਾਲ ਸਾਹਾ ਜਿਹੜਾ ਹੈ ਉਹ ਵੀ ਸ਼ੇਰ ਨੂੰ ਘੇਰਨ ਦੇ ਸਮਰੱਥ ਹੋ ਜਾਂਦਾ ਹੈ ਅਤੇ ਹਾਂਜੀ ਮੇਰੰਗ ਨਾਮ ਸੁਮੇਰ ਪਰਬਤ ਦਾ ਆਉਂਦਾ ਨਹੀਂ ਸਿੰਘ ਬੁਲਾਈ ਹੋਏ ਗਏ ਉਹ ਤਿਣ ਮੇਰ ਦਾ ਖੀਤਾ ਹਾਂਜੀ ਬਿੱਲੀ ਵੀ ਜਿਹੜੀ ਸਿਰ ਬਣ ਕੇ ਬਹਿ ਜਾਂਦੀ ਆ ਸੰਗਤ ਐਸਾ ਫਲ ਹੈ ਤਿਣ ਮੇਰ ਉੱਥੇ ਵੀ ਆਉਂਦਾ ਤਿਣ ਮੇਰ ਦਾ ਖੀਤਾ ਉਹੀ ਭਾਵ ਹੈ ਵੀ ਅਤੇ ਤੀਲਾ ਜਿਹੜਾ ਸੁਮੇਰ ਪਰਬਤ ਬਣ ਬਹਿੰਦਾ ਹੈ ਬਚਿੱਤਰ ਸਿੰਘ ਜੀ ਐਵੇਂ ਤਾਂ ਸਾਰੇ ਛੋਟੇ ਜਿਹੇ ਸੀ ਨਾ ਕਦ ਦੇ ਬੜੇ ਮਧਰੇ ਸੀ ਮਹਾਰਾਜ ਨੇ ਕਿਹਾ ਹਾਥੀ ਨਾਲ ਮੁਕਾਬਲਾ ਕਰਨਾ ਬਚਿੱਤਰ ਸਿੰਘ ਤਾਂ ਮਹਾਰਾਜ ਮੈਂ ਨਿੱਕਾ ਜਿਹਾ ਮਧਰੇ ਜੇ ਕਦ ਦਾ ਕਿੱਡਾ ਵੱਡੇ ਨਾਲ ਮੈਨੂੰ ਮੁਕਾਬਲਾ ਲੱਗੇ ਕਰਾਉਣ ਅਤੇ ਉਹ ਵੀ ਮਸਤਿਆ ਹੋਇਆ ਕਿਵੇਂ ਕਰੂੰਗਾ ਮਹਾਰਾਜ ਕਹਿੰਦਾ ਨਹੀਂ ਤੂੰ ਮੇਰਾ ਸ਼ੇਰ ਹੈ ਦਿੱਤਾ ਥਾਪੜਾ ਫਿਰ ਬਣ ਗਿਆ ਨਾ ਸ਼ੇਰ ਹਾਂਜੀ ਨਾਗਣੀ ਪਈ ਆ ਉੱਥੇ ਅਨੰਦਪੁਰ ਸਾਹਿਬ ਰੱਖ ਕੇ ਘੋੜੇ ਦੇ ਪੈਰ ਦੇ ਰਕਾਬਾਂ 'ਚ ਪੈਰ ਮਾਰੀ ਨਾ ਜਦੋਂ ਜ਼ੋਰ ਦੀ ਜਿਹੜੀਆਂ ਤਵੀਆਂ ਰੱਖੀਆਂ ਦੀ ਸਿਰ ਦੇ ਬੰਨੀਆਂ ਹਾਥੀ ਦੇ ਪਾਰ ਕਰਦੀ ਹੋਈ ਨਾਗਣੀ ਪੇਟ ਅੰਦਰ ਜਾਤਾ ਸੀ ਸੋ ਇਉਂ ਮੁੜ ਕੇ ਹਾਥੀ ਜਿਹੜਾ ਸੀ ਸਾਰੇ ਦੁਸ਼ਮਣਾਂ ਨੂੰ ਲਤਾੜਦਾ ਹੋਇਆ ਉਹਨਾਂ ਨੂੰ ਹੀ ਜਾ ਲਤਾੜਦਾ ਚਲਾ ਗਿਆ ਇਉਂ ਭਾਈ ਸ਼ੇਰ ਬਣਾ ਦਿੱਤਾ ਸ਼ੇਰ ਹਾਂਜੀ ਅਤੇ ਆਪਾਂ ਕਿਹਦੇ ਸ਼ੇਰ ਹਾਂ ਉਹ ਕਹਿੰਦੇ ਮੁੰਡੇ ਦਾ ਨਾਂ ਰੱਖ ਲਿਆ ਸ਼ੇਰ ਸਿੰਘ ਕਿਸੇ ਮਾਂ ਨੇ ਪੜ੍ਹਨ ਗਿਆ ਸਕੂਲੇ ਮੁੜ ਕੇ ਆਇਆ ਤਾਂ ਗਲੀ 'ਚ ਖੜੀ ਸੀ ਬੱਕਰੀ ਬੱਕਰੀ ਨੂੰ ਦੇਖ ਕੇ ਚੀਕਾ ਮਾਰਦਾ ਹੈ ਮੈਂ ਪੁੱਤ ਕਾਹਦੇ ਵਾਸਤੇ ਰੋਨਾ ਮੇਰੇ ਸ਼ੇਰ ਮਾਂ ਮੂਹਰੇ ਬੱਕਰੀ ਖੜੀ ਹੈ ਸ਼ੇਰ ਦੇ ਮੂਹਰੇ ਬੱਕਰੀ ਖੜੀ ਸੀ ਅਤੇ ਚੀਕਾ ਮਾਰ ਐਸੇ ਵੀ ਸ਼ੇਰ ਹੈਗੇ ਨੇ ਚਲ ਇਹਨਾਂ ਦੇ ਸ਼ੇਰ ਨਹੀਂ ਕਲਗੀ ਧਰ ਦੇ ਸ਼ੇਰ ਬਣਨਾ ਹੈ ਡੁੱਬੇ ਹੋਇਆਂ ਨੂੰ ਵਾਹਿਗੁਰੂ ਜੇ ਗੁਰੂ ਦਿਆਲੂ ਹੋ ਜਾਵੇ ਮਗਰੀ ਪੰਕਤੀ ਨਾਲ ਲਾ ਕੇ ਭਾਈ ਡੁੱਬੇ ਹੋਏ ਤਰ ਜਾਂਦੇ ਨੇ ਤਾਰਿਆਂ ਨਹੀਂ ਬੇੜਾ ਹਾਂਜੀ ਜਿਹੜਾ ਸੀ ਮੱਖਣ ਸਾਹਿਬ ਲਵਾਣੀ ਦਾ ਡੁੱਬਦਾ ਜਾ ਰਿਹਾ ਸੀ ਤਾਰ ਦਿੱਤਾ ਮਨਸੁਖ ਸਾਹ ਦਾ ਵੇੜਾ ਡੁੱਬ ਰਿਹਾ ਸੀ ਤਾਰ ਦਿੱਤਾ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਸੋ ਡੁੱਬਦਿਆਂ ਨੂੰ ਤਾਰ ਦਿੰਦੇ ਨੇ ਗੁਰੂ ਦਿਆਲੂ ਹੋ ਜਾਵੇ ਇਹਦੇ ਸਰੂਪ ਊਣਗ ਮੈਨੇ ਖਾਲੀ ਭਰੀਆਂ ਮੈਨੇ ਭਰ ਦਿੰਦਾ ਖਾਲੀਆਂ ਨੂੰ ਭਰ ਦਿੰਦਾ ਹਾਂਜੀ ਪਨਾਰੇ ਭਰ ਦਿੰਦਾ
ਅੰਧਕਾਰ ਕੋਟ ਸੂਰ ਉਜਾਰੰਗ
ਹਾਂ ਜੇ ਗੁਰੂ ਦਿਆਲੂ ਹੋ ਜਾਵੇ ਅੰਧਕਾਰ ਜਿਹੜੇ ਭਾਈ ਹਨੇਰੇ ਵਿੱਚ ਵੀ ਕੋਟ ਮੈਨੇ ਕਰੋੜ ਸੂਰ ਮੈਨੇ ਸੂਰਜ ਕਰੋੜਾਂ ਸੂਰਜਾਂ ਦਾ ਉਜਾਲਾ ਕਰ ਦਿੰਦਾ ਪ੍ਰਕਾਸ਼ ਕਰ ਦਿੰਦਾ ਹੈ
ਬੇਅੰਤ ਨਾਨਕ ਹਰ ਗੁਰ ਦਿਆਲੰਗ
ਬਿਨਵੰਤ ਬੇਅੰਤ ਨਹੀਂ ਬਿਨਵੰਤ
ਬਿਨਵੰਤ ਨਾਨਕ ਹਰ ਗੁਰ ਦਿਆਲੰਗ
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 ਇਹ ਪੰਕਤੀ ਨਾਲ ਆਪਾਂ ਲਾਉਂਦੇ ਰਹੇ ਹਾਂ ਹਰੀ ਦਾ ਸਰੂਪ ਜਿਹੜੇ ਗੁਰੂ ਨੇ ਭਾਈ ਜਦੋਂ ਦਿਆਲੂ ਹੋ ਜਾਣ ਫਿਰ ਉਹ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਜੋ ਉੱਪਰ ਕਹੀਆਂ ਨੇ। ਅਸੰਭਵ ਵੀ ਜਿਹੜਾ ਹੈ ਸੰਭਵ ਹੋ ਜਾਂਦਾ ਹੈ, ਇਹਨੂੰ ਅਸੰਭਵ ਵਾਲਾ ਅਹੰਕਾਰ ਕਹਿੰਦੇ ਨੇ, ਜਿਹੜੀ ਗੱਲ ਨਾ ਹੋ ਸਕਦੀ ਹੋਵੇ। ਚਲੋ ਫਿਰ
ਬ੍ਰਾਹਮਣ ਸੰਗ ਉਦਰਨ
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 ਨਾ ਦੇ ਟਿੱਪੀ ਲਾ ਕੇ ਨਾ
ਉਦਰਨ
ਨਾਣਾ ਊਂ ਬੋਲਣ ਔਖਾ ਤੇ ਲੱਗੀ ਟਿੱਪੀ ਤੇ ਕੰਮ ਹੋ ਗਿਆ ਡਬਲ ਪਾ ਲਓ ਸਾਰੇ। ਬ੍ਰਾਹਮਣ ਸੰਗ ਉਦਰਨ
ਬ੍ਰਾਹਮਣ ਸੰਗ ਉਦਰਨ
ਬ੍ਰਹਮ ਕਰਮ ਜੇ ਪੂਰਨ ਹੈ
ਬ੍ਰਹਮ ਕਰਮ ਜੇ ਪੂਰਨ ਹੈ
ਕਰਤਾ ਸਵਾਲ ਹਰੀ ਲਾਲ ਕ੍ਰਿਸ਼ਨ ਲਾਲ ਨੇ ਕਿ ਬ੍ਰਾਹਮਣ ਆਪ ਜੋ ਥੇ। ਮਹਾਰਾਜ ਇਹ ਬ੍ਰਾਹਮਣ ਦਾ ਸੰਗ ਕਰਕੇ ਵੀ ਕੋਈ ਤਰ ਸਕਦਾ ਹੈ? ਮਹਾਰਾਜ ਕਹਿੰਦੇ ਹਾਂ ਭਾਈ ਤਰ ਸਕਦਾ ਉਹਨਾਂ ਬ੍ਰਾਹਮਣਾਂ ਦਾ, ਕਿਹੜੇ ਬ੍ਰਾਹਮਣ ਜਿੱਦਾਂ ਦੇ ਮਾਰੇ ਨੂੰ ਦੱਸ ਰਹੇ ਨੇ ਬ੍ਰਹਮ ਸੰਗ ਉਦਣ ਉਹਨਾਂ ਬ੍ਰਾਹਮਣ ਦਾ ਸੰਗ ਕਰਕੇ ਉਦਰ ਸਕਦਾ ਹੈ ਬ੍ਰਹਮ ਕਰਮ ਜੇ ਪੂਰਨ ਹੈ, ਜਿਨ੍ਹਾਂ ਨੇ ਉਹ ਕਰਮ ਕੀਤੇ ਜਿਨ੍ਹਾਂ ਨੇ ਬ੍ਰਹਮ ਦੀ ਪ੍ਰਾਪਤੀ ਕਰ ਲਈ, ਅਤੇ ਐਸੇ ਜਿਹੜੇ ਪੂਰਨ ਬ੍ਰਾਹਮਣ ਨੇ ਉਹਨਾਂ ਦਾ ਸੰਗ ਕਰਕੇ ਤਰਿਆ ਜਾ ਸਕਦਾ ਹੈ। ਜਿਵੇਂ ਗੁਰਬਾਣੀ ਵਿੱਚ ਬੜੀ ਵਿਆਖਿਆ ਦੱਸੀ ਇਹਨਾਂ ਦੀ, ਬ੍ਰਾਹਮਣ ਬ੍ਰਾਹਮਣ ਸੋ ਜੋ ਬਿੰਦਾ ਬ੍ਰਹਮ ਜਪ ਤਾਂ ਸੀਲ ਕਮਾਵੇ ਕਰਮ ਬੰਧਨ ਤੋੜਾ ਬੰਧਨ ਤੋੜੈ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਯੁਗਤ। ਉਹ ਬ੍ਰਾਹਮਣ ਕਹਿੰਦੇ ਮਾਜੀ ਪੂਜਣ ਯੋਗ ਹੈ ਜਿਹੜਾ ਰੱਬ ਨੂੰ ਪਛਾਣ ਲਿਆ, ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ ਇੱਕ ਸ਼ਬਦ ਲਾਏ, ਉਹ ਬ੍ਰਾਹਮਣ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ। ਸੋ ਮਾਰ ਕੇ ਐਸੇ ਜਿਹੜੇ ਬ੍ਰਾਹਮਣ ਨੇ ਭਾਈ ਸੋ ਪੰਡ ਜੋ ਤਿੰਨਾਂ ਗੁਣਾਂ ਕੀ ਪੰਡ ਉਤਾਰੈ, ਜਿਵੇਂ ਕਬੀਰ ਸਾਹਿਬ ਨੇ ਕਿਹਾ ਕਿ ਸੋ ਬ੍ਰਾਹਮਣ ਕਹੀਏ ਤਾਂ ਹੈ ਮਾਰਾ, ਉਹ ਸਾਡੇ ਘਰ ਵਿੱਚ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਜਿਹਨੇ ਬ੍ਰਹਮ ਨੂੰ ਜਾਣ ਲਿਆ। ਸੋ ਇਹੋ ਜਿਹੇ ਬ੍ਰਾਹਮਣ ਮਾਰ ਜੀ ਕਹਿੰਦੇ ਹੁਣ ਤਾਂ ਠੀਕ ਹੈ ਉਹਨਾਂ ਦਾ ਸੰਗ ਕਰਕੇ ਕੁਝ ਤਰ ਸਕਦਾ, ਅਤੇ ਉੱਦਾਂ ਦੇ ਨਾ ਹੁਣ ਜਿੱਦਾਂ ਦੇ ਹੁਣ ਅੱਗੇ ਦੱਸ ਰਹੇ ਨੇ ਮਹਾਰਾਜ ਜੀ, ਇੱਦਾਂ ਦੇ ਵੀ ਹੈਗੇ ਆ ਨਾ ਆਤਮ ਰਤਨ
ਆਤਮ ਰਤਨ
ਰਤਨ ਨਹੀਂ ਰਤਨ
ਰਤਨ
ਸੰਸਾਰ ਗਹਿ
ਸੰਸਾਰ ਗ੍ਰਹਿਣ
ਗ੍ਰਹਿਣ ਨਹੀਂ ਗਹਿਣ
ਗਹਿਣ
ਤੇ ਨਰ
ਨਾਨਕ ਨਾਨਕ
ਨਹਿਫਲ ਪੜ੍ਹੋ ਸਾਰੇ ਆਤਮ ਰਤਨ ਸੰਸਾਰ ਗਹਿਣ
ਸੰਸਾਰ ਗ੍ਰਹਿਣ
ਤੇ ਨਰ ਨਾਨਕ ਨਹਿਫਲ ਹੈ
ਨਹਿਫਲ
ਆਤਮ ਨਾਮ ਤੇ ਮੰਦ ਹੈ ਰਤਨ ਮੈਨੇ ਪ੍ਰੀਤੀ। ਜਿਨ੍ਹਾਂ ਬ੍ਰਾਹਮਣਾਂ ਨੇ ਮਨ ਵਿੱਚ ਪ੍ਰੀਤੀ ਕੀਤੀ ਹੋਈ ਹੈ ਰੱਬ ਵੇਲੇ ਕੀਤੀ ਉਹ ਕੋਈ ਨਹੀਂ, ਅਤੇ ਸੰਸਾਰ ਗਹਿਣ ਅਤੇ ਸੰਸਾਰ ਨੂੰ ਗ੍ਰਹਿਣ ਕੀਤਾ ਹੈ। ਮਹਾਰਾਜ ਕਹਿੰਦੇ ਇੱਦਾਂ ਦੇ ਨੇੜੇ ਨਰ ਬ੍ਰਾਹਮਣ ਨੇ ਨਾ ਨਿਫਲ ਹੈ ਉਹ ਨਿਸਫਲ ਨੇ ਉਹਨਾਂ ਦਾ ਜਨਮ। ਹੋਰ ਪਰਦਰਬ
ਹਿਰਨੰਗ
ਹਿਰਨੰਗ ਨਹੀਂ ਕਣਕ ਗਲਾ ਗਿਆ ਟਿੱਪੀ ਹੋ ਰਵੇ ਨੱਕ 'ਚ ਘੁੰਮੇ ਵਸ ਆਵਾਜ਼
ਪਰਦਰਬ ਹਿਰਨੰਗ ਹਿਰਨੰਗ
ਹਾਂ ਹਾਂ ਹੁਣ ਠੀਕ ਹੋ ਥੋੜ੍ਹਾ
ਜਿਹਾ ਬਹੁ ਵਿਘਨ ਕਰਨ
ਠੀਕ
ਉਚਰਨੰਗ ਸਰਬ ਜੀ
ਰਾਣੀ ਟਿੱਪੀ ਲੱਗੀ ਨਾਲ ਦਾ ਲੱਗਿਆ ਹੀ ਕੋਈ ਉਚਰਨੰਗ
ਜੀ
ਕਹਿ
ਸਰਬ ਜੀ ਕਹਿ
ਜੀ ਕਹਿ ਪਾਠ ਇਕੱਠਾ ਟਕਸਾਲ ਵਾਲੀ ਤੇ
ਹਾਂਜੀ
ਇਕੱਠਾ ਹੀ ਹੋਣਾ ਚਾਹੀਦਾ
ਸਰਬ ਜੀ ਕਹਿ
ਜੀ ਕਹਿ ਮੈਨੇ ਉਪਜੀਵਿਕਾ ਵਾਸਤੇ ਜੀਵ ਨੂੰ ਨਹੀਂ ਕਹਿੰਦੇ ਜੀ ਕਹਿ ਮੈਨੇ ਆਪਣੇ ਜਿਹੜੇ ਬ੍ਰਾਹਮਣ ਭਾਈ ਆਪਣੇ ਉਪਜੀਵਿਕਾ ਵਾਸਤੇ ਜੀ ਕਹਿ ਮੈਨੇ ਰੋਜੀ ਵਾਸਤੇ ਲਿਖ ਲਓ ਦੂਜਿਆਂ ਦਾ ਵੱਖਰਾ ਹੋਣਾ ਪਰ ਇਕੱਠਾ ਪਾਠ ਹੈ ਇਹ ਆਪਣੀ ਰੋਜੀ ਵਾਸਤੇ ਜਿਹੜੇ ਭਾਈ ਵੇਦਾਂ ਸ਼ਸਤਰਾਂ ਨੂੰ ਉਚਰਨ ਮੈਨੂੰ ਉਚਾਰਨ ਕਰਦੇ ਨੇ ਅਤੇ ਫਿਰ ਪਰ ਦਰਬ ਹਿਰਨ ਪਰਾਏ ਧਨ ਨੂੰ ਚਲਾਉਣ ਵਾਸਤੇ ਕਿਸੇ ਨੂੰ ਕਹਿੰਦਾ ਤੈਨੂੰ ਸਾੜ ਸਤੀ ਚੜ੍ਹੀ ਹੈ ਜੀ ਕਿਸੇ ਨੂੰ ਕਹਿੰਦਾ ਤੈਨੂੰ ਰਾਹੂ ਕੇਤੀ ਤੁੰਬੜਿਆ ਇਹ ਚੁੰਬੇੜ ਕੇ ਉਹਨਾਂ ਤੋਂ ਧਨ ਜਿਹੜਾ ਹੈ ਲੈ ਲੈਣਾ ਵਾ ਐਸੇ ਬ੍ਰਾਹਮਣ ਜਿਹੜੇ ਨੇ ਅਤੇ ਬਹੁ ਵਿਘਨ ਕਰਨ ਉਹਨਾਂ ਦੇ ਕੰਮਾਂ ਵਿੱਚ ਬੜੇ ਭਾਰੀ ਵਿਘਨ ਪਾ ਦਿੰਦੇ ਨੇ। ਐਸੇ ਜਿਹੜੇ ਨੇ ਉਪਜੀਵਿਕਾ ਵਾਸਤੇ ਪਾਠ ਕੇਵਲ ਕਰਦੇ ਨੇ ਮਰ ਕਹਿੰਦੇ ਉਹਨਾਂ ਨਾਲ ਜਿਹੜਾ ਨਹੀਂ ਤਰਿਆ ਜਾਣਾ ਹਾਂਜੀ ਨਾ ਉਹ ਆਪ ਤਰਨਗੇ ਨਾ ਉਹਨਾਂ ਦਾ ਸੰਗੀ ਕੋਈ ਤਰੂਗਾ, ਇਹੋ ਜਿਹਾ ਬ੍ਰਾਹਮਣ ਨਹੀਂ ਚਾਹੀਦਾ। ਹਾਂ ਜਿਹਨੇ ਰੱਬ ਨੂੰ ਜਾਣ ਲਿਆ ਉੱਦਾਂ ਦਾ ਬ੍ਰਾਹਮਣ ਹੋਵੇ, ਸਮਝ ਆਈ ਕਿ ਨਹੀਂ? ਪੜ੍ਹ ਲਓ ਫਿਰ ਦੁਬਾਰੇ ਇਸ ਲਾਈਨ ਨੂੰ ਪਰਦਰਬ ਹਿਰਨ ਬਹੁ ਵਿਘਨ ਕਰਨ ਉਚਰਨ ਜੀ ਕਹਿ
ਸਰਬ ਜੀ ਕਹਿ
ਹਾਂ ਮੇਰੇ ਕੋਲ ਸਰਬ ਹੈ ਨਹੀਂ ਪਾਠ ਤੁਹਾਡੀ ਹੈਗਾ ਇੱਥੇ ਗਲਤੀਆਂ ਨੇ ਉਚਰਨ ਸਰਬ ਜੀ ਕਹਿ
ਸਰਬ ਜੀ ਕਹਿ
ਸਾਰੇ ਜਿਹੜੇ ਨੇ ਵੇਦ ਸ਼ਾਸਤਰਾਂ ਨੂੰ ਜੀ ਕਹਿ ਮੈਨੇ ਉਪਜੀਵਿਕਾ ਵਾਸਤੇ ਰੋਜ਼ੀ ਵਾਸਤੇ ਉਚਾਰਨ ਕਰਦੇ ਨੇ, ਪੜ੍ਹੀ ਜਾਂਦੇ ਨੇ ਵੇਦ।
ਲੋ ਲਈ ਤ੍ਰਿਸ਼ਨਾ ਅਤਪਤ,
ਅਤਪਤ ਇਹ ਪੜ੍ਹਦੇ ਨੇ ਪਾਠੀ ਨੂੰ, ਅਤਪਤ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਅਤਿਪਤ,
ਅਤਿਪਤ। ਹਾਂਜੀ, ਅਤਿਪਤ
ਕਹਿ ਤਾਂ ਦਿੰਦੇ ਆ ਕਿ ਮੈਂ ਜੀ ਅੱਜ ਸੌ ਅੰਗ ਕਰਕੇ ਆਇਆ, ਬੰਬ ਪਾਠੀ ਮੈਂ ਬਣਿਆ, ਤਾਂ ਪੜ੍ਹ ਕੇ ਆਇਆ ਅਤਪਤ, ਅਤਿਪਤ ਪੜ੍ਹ ਲੈਣ, ਪੜ੍ਹੋ ਸਾਰੇ। ਲਓ ਲਈ ਤ੍ਰਿਸ਼ਨਾ,
ਲਓ ਲਈ ਤ੍ਰਿਸ਼ਨਾ,
ਅਤਿਪਤ ਮਨ ਮਾਏ,
ਅਤਿਪਤ ਮਾਏ,
ਕਰਮ ਕਰਤ ਸੇ ਸ਼ੁਕਰ ਹੈ,
ਕਰਮ ਕਰਤ ਸਰ ਸ਼ੁਕਰ ਹੈ।
ਲਓ ਲਈ ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ, ਹਾਂਜੀ। ਸੋ ਇੱਦਾਂ ਦੀ ਉਹਨਾਂ ਦੀ ਬਿਰਤੀ ਬਣੀ ਹੁੰਦੀ ਹੈ, ਤ੍ਰਿਸ਼ਨਾ ਬਣੀ ਹੋਈ ਹੈ ਆਪਣੇ, ਇਹ ਵੀ ਮੈਂ ਲੈ ਲਵਾਂ, ਠੱਗ ਲਵਾਂ ਲੋਕਾਂ ਕੋਲੋਂ, ਆਹ ਵੀ ਠੱਗ ਲਵਾਂ, ਉਹ ਵੀ ਠੱਗ ਲਵਾਂ, ਆਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਲਓ ਲਈ ਲਈ ਜਾਵਾਂ, ਲਈ ਹੋ ਜਾਵਾਂ, ਐਸੀ ਉਹਨਾਂ ਦੀ ਤ੍ਰਿਸ਼ਨਾ ਬਣੀ ਹੈ। ਮਨ ਮਾਏ, ਮਨ ਮਾਇਆ ਵਿੱਚ ਹੋਣ ਕਰਕੇ ਨਾ ਅਤਿਪਤ ਕਦੇ ਤ੍ਰਿਪਤ ਹੁੰਦਾ ਹੀ ਨਹੀਂ, ਰੱਜਦਾ ਹੀ ਨਹੀਂ ਕਦੇ। ਸੋ ਕਰਮ ਕਰਤ ਸੇ ਸ਼ੁਕਰ ਹੈ, ਉਹ ਕੰਮ ਉਹ ਕਰਦੇ ਨੇ ਪੈਸੇ, ਮੈਨੇ ਉਹ ਜਿਹੜੇ ਨੇ ਕਰਮ ਕਰਦੇ ਨੇ ਸ਼ੁਕਰ, ਸੂਰਾਂ ਵਾਲੇ ਕਰਮ ਕਰਦੇ ਨੇ, ਸੇ ਬ੍ਰਾਹਮਣ ਕਿਵੇਂ ਕਹਿ ਦਈਏ, ਹਾਂਜੀ। ਅਤੇ ਸੰਬੰਧ ਵੱਖਰਾ ਨਹੀਂ ਕਹਿਣਾਗੇ, ਐੜੇ ਤੇ ਤੱਤੇ ਵਿਚਾਲੇ ਡੈਸ ਲਾ ਕੇ ਅਤਿਪਤ ਮਨ ਮਾਏ, ਪਰ ਪੜ੍ਹਿਆ ਜਾਂਦਾ ਕਿ ਅਤਪਤ, ਕੋਈ ਅਤਪਤ ਤਾਂ ਕੋਈ ਸ਼ਬਦ ਨਹੀਂ ਨਾ ਹੈਗਾ, ਅਤਿਪਤ। ਪੜ੍ਹ ਲਓ ਫਿਰ ਇੱਕ ਵਾਰੀ ਸਾਰੇ, ਲਓ ਲਈ
ਠੀਕ।
ਇਹ ਸਿਹਾਰੀ ਤੋਂ ਬਿਨਾਂ ਹੋਣਾ ਚਾਹੀਦਾ ਹੈ, ਲੰਮੀ ਟਕਸਾਲ ਵਾਲੀ ਤੇ, ਨਹੀਂ ਟਕਸਾਲ ਵਾਲੀ ਤੇ ਬਿਨਾਂ ਸਿਹਾਰੀ ਤੋਂ ਹੈ ਨਾ, ਸ਼ੁਕਰ ਹੈ, ਇੱਦਾਂ ਹੀ ਪਾਠ ਹੈ। ਹਾਂ, ਦੂਜਿਆਂ ਸਿਹਾਰੀ ਉਹ ਲੱਗੀ ਆ, ਪਰ ਨਹੀਂ ਸਿਹਾਰੀ ਤੋਂ ਬਿਨਾਂ ਪਾਠ।
ਮਤਿ ਸਮੇਮ ਚਰਨ ਉਦਾਹਰਨ, ਚਰਨ
ਉਧਰ ਲੰਗ, ਕਈ ਵਾਰੀ ਆਇਆ ਉਧਰ ਲੰਗ, ਉਹੀ ਆ ਨਾ, ਨਾਣੇ ਦੇ ਟਿੱਪੀ ਲਾ ਦੀਆਂ, ਉਧਰ ਲੰਗ
ਉਧਰ ਪੈ ਦੁਰ ਦੁਰਤ,
ਹੋਰ ਕੁਛ ਹੋ ਗਿਆ,
ਦੁਰਤਰ ਦੁਰਤਰ,
ਨਹੀਂ ਪੜ੍ਹੋ ਜੀ ਸਾਰੇ,
ਦੁਰਤਰ
ਚਾਚਨ ਕਰਦੇ ਨੇ, ਚਲੋ ਜੇ ਹੋ ਜਾ ਕੰਮ ਸਾਫ,
ਦੁਰਤਰ ਹੈ,
ਦੁਰਤਰ ਹੈ,
ਦੁਰਤਰ ਹੈ।
ਹੁਣ ਸਾਰੇ ਕਰੋ ਯਤਨ, ਮਤ ਯਾਨੀ ਮਤੇ ਨਹੀਂ ਪੜ੍ਹਨਾ, ਮਤੇ ਪੜ੍ਹਨਾ, ਮਤੇ ਸਮੇਵ ਚਰਨ ਉਦਣ ਭੈ ਦੁੱਤਰ ਰਹਿ। ਸੋ ਮਤੇ ਦਾ ਅਰਥ ਮਸਤ, ਅਤੇ ਚਰਨ ਚੋਲੇ ਪਰਮੇਸ਼ਰ ਦੇ ਭਾਈ ਚਰਨਾਂ ਦੇ ਧਿਆਨ ਵਿੱਚ ਸਮੇਵ ਮੈਨ ਸਮਾ ਜਾਂਦੇ ਨੇ, ਮਸਤੀ ਨਾਲ ਧਿਆਨ ਦੇ ਵਿੱਚ ਮਸਤ ਹੋ ਕੇ ਸਮਾਉਂਦੇ ਨੇ ਜਿਹੜੇ, ਉਦਣ ਲੰਘ ਪੈ ਦੁੱਤਰਾ, ਉਹੀ ਜਿਹੜੇ ਨੇ ਸੰਸਾਰ ਸਮੁੰਦਰ ਤੋਂ ਦੁੱਤਰਾ, ਮੈਨੇ ਔਖਾ ਜਿਹੜਾ ਤਰਨਾ, ਭਾਏਦਾਇਕ ਜਿਹੜਾ ਸੰਸਾਰ ਸਮੁੰਦਰ ਹੈ, ਜੋ ਦੁੱਤਰਾ ਤਰਨਾ ਔਖਾ ਹੈ, ਉਹ ਤੋਂ ਉਦਣ ਮੈਨੇ ਤਰ ਜਾਂਦੇ ਨੇ, ਉਹੋ ਜਿਹੇ ਬ੍ਰਾਹਮਣ ਹੋਣੇ ਚਾਹੀਦੇ ਨੇ। ਹਾਂਜੀ, ਜਾਂ ਸਮੇਵ ਦੇ ਦੋ ਅਰਥ ਨੇ, ਸਮੇਵ ਮੈਨੇ ਸਮਾ ਜਾਂਦੇ ਨੇ, ਜਾਂ ਸਮੇਵ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਆ, ਇਹ ਸਮ ਪਲੱਸ ਏਵ। ਸੋ ਸਮ ਮੈਨੇ ਭਲੀ ਪ੍ਰਕਾਰ, ਇਹ ਮੈਨੇ ਨਿਸ਼ਚੇ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਧਿਆਨ ਵਿੱਚ ਜਿਹੜੇ ਮਸਤ ਹੁੰਦੇ ਨੇ ਮੱਤੇ ਮੈਨੇ, ਉਹ ਸੰਸਾਰ ਸਮੁੰਦਰ ਜਿਹੜਾ ਭਾਏਦਾਇਕ ਹੈ, ਤਰਨਾ ਦੁੱਤਰ ਔਖਾ ਹੈ, ਉੱਥੋਂ ਉਧਰ ਲੰਘ ਉਧਰ ਜਾਂਦੇ ਨੇ ਜੀ, ਤਰ ਜਾਂਦੇ ਨੇ ਉਹ।
ਅਨੇਕ ਪਾਤਕ ਹਰਨ
ਹਰਨ
ਹਰਨ ਨਾਨਕ ਸਾਧ ਸੰਗਮ ਨਾ
ਈੜੀ ਨੂੰ ਸਿਹਾਰੀ ਬਣ ਗਿਆ ਅੱਗੇ ਐੜਾ। ਕੱਲ੍ਹ ਤੁਹਾਨੂੰ ਵੰਡੇ ਨੇ ਨਾ ਚਾਰਟ, ਉਹ ਉਹਨਾਂ 'ਚ ਲਿਖਿਆ ਹੋਇਆ ਜਿਹੜੀ ਜਈਆ ਵਾਲੇ ਅੱਖਰ ਦਿੱਤੇ, ਜਈਆ ਵਾਲੇ ਅੱਖਰਾਂ ਦਾ ਦਿੱਤਾ ਤੁਹਾਨੂੰ ਕੱਲ੍ਹ, ਉੱਥੇ ਦੇਖਿਓ ਪਾਠ ਹੋਊਗਾ ਸੰਸਿਆ, ਈੜੀ ਨੂੰ ਸਿਹਾਰੀ ਐੜਾ ਤੇ ਹਾ ਹਾ। ਅਨੇਕ ਪਾਤਕ ਹਰਨ ਨਾਨਕ
ਨਾਨਕ
ਸਾਧ ਸੰਗਮ ਨਾ ਸੰਸਿਆ ਹੈ,
ਸਾਧ ਸੰਗਮ ਨਾ ਸੰਸਿਆ ਹੈ।
ਹਾਂ ਭਾਈ, ਜਿਹੜਾ ਕੋਈ ਸਾਧੂ ਦੀ ਪੂਰਨ ਸਾਧੂ ਦੀ ਸੰਗਤ ਕਰਦਾ ਹੈ, ਉਹਦੇ ਅਨੇਕਾਂ ਹੀ ਪਾਤਕ ਮੈਨੇ ਪਾਪ ਹਰਨੰਗ ਮੈਨੇ ਦੂਰ ਹੋ ਜਾਂਦੇ ਨੇ, ਉਹਦੇ ਕੀਤੇ ਅਨੇਕਾਂ ਪਾਪ ਭਾਈ ਨਿਵਿਰਤ ਹੋ ਜਾਂਦੇ ਨੇ। ਇਸੇ ਵੱਲ 'ਚ ਕੋਈ ਸ਼ੰਕਾ ਹੈ, ਮਹਾਰਾਜ ਕਹਿੰਦੇ ਨਾ ਭਾਈ, ਨਾ ਸੰਸਿਆ ਹੈ, ਕੋਈ ਸ਼ੰਕਾ ਨਹੀਂ, ਪੂਰੇ ਸਾਧੂ ਦੀ ਸੰਗਤ ਹੋਵੇ ਉਹਦੇ ਪਾਪ ਨਾ ਦੂਰ ਹੋਣਗੇ। ਮਿਲਾਪ ਪੂਰੇ ਸਾਧੂ ਸੰਗਤ ਦੇ ਵਿੱਚ ਮਿਲਾਪ ਕਰੇ, ਅਤੇ ਉਹਦੇ ਸਾਰੇ ਹੀ ਪਾਪ ਜਿਹੜੇ ਨੇ ਦੂਰ ਹੋ ਜਾਂਦੇ ਨੇ। ਇਸ ਗੱਲ ਵਿੱਚ ਕੋਈ ਸੰਸਾ ਨਹੀਂ ਹੈ, ਨਾ ਸੰਸਾ ਨਹੀਂ ਕੋਈ ਸੰਸਾ। ਸੋ ਅੱਜ ਆਪਣੀ ਸੰਸਕ੍ਰਿਤੀ ਬਾਣੀ 67 ਸਲੋਕ ਜਿਹੜੇ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੇ, ਮਾਰੀ ਕਿਰਪਾ ਨਾਲ ਸੰਪੂਰਨ ਹੋਏ ਨੇ। ਕੱਲ੍ਹ ਨੂੰ ਫਿਰ ਗਾਥਾ ਚੱਲੇਗੀ, ਪੜ੍ਹ ਲਓ ਫਿਰ ਸਾਰੇ ਸੰਗਤਾਂ ਲਵਾ ਲਓ ਹਾਜ਼ਰੀ, ਮੱਤੇ ਸਮੇਵ ਤੋਂ ਪੜ੍ਹ ਲਓ। ਮੱਤੇ ਸਮੇਵ ਚਰਨੰ,
ਮੱਤੇ ਸਮੇਵ ਚਰਨੰ ਉਦਰਣ ਭੈ ਦੂਤ੍ਰ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨਾ
ਸੰਸਿਹ।
ਸੰਸਿਹ
ਅਨੇਕ ਪਾਤਕ ਹਰਣੰ,
ਅਨੇਕ ਪਾਤਕ
ਨਾਨਕ
ਨਾਨਕ
ਸਾਧ ਸੰਗਮ ਨਾ ਸੰਸਿਹ।
ਸਾਧ ਸੰਗਮ ਨਾ ਸੰਸਿਹ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ।